ਮੁਲਕਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇੰਡੀਆ ਵੱਲ ਰੁੱਖ ਕਰਦੇ ਹੈਗੇ ਆ। ਇੰਡੀਆ ਦੇ ਵਿੱਚ ਦਿਸ ਇਜ਼ ਐਨ ਇਲੈਕਸ਼ਨ ਈਅਰ 2019। ਸਭ ਤੋਂ ਪਹਿਲਾਂ ਇਲੈਕਸ਼ਨ ਦੇ ਬਾਰੇ ਲੇਟੈਸਟ ਅਪਡੇਟਸ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਵੱਡੀ ਚਰਚਾ, ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਆਪਸ ਦੇ ਵਿੱਚ ਅਲਾਇੰਸ ਬਣਾਏਗੀ ਜਾਂ ਨਹੀਂ, ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਮੁੱਦੇ ਦੇ ਉੱਤੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਅਲਾਇੰਸ ਨਹੀਂ ਕਰੇਗੀ। ਇਸ ਬਾਰੇ ਆਮ ਆਦਮੀ ਪਾਰਟੀ ਦੇ ਲੀਡਰ ਗੋਪਾਲ ਰਾਏ ਨੇ ਇਸ ਪ੍ਰੈਸ ਕਾਨਫਰੰਸ ਨੂੰ ਚੇਅਰ ਕੀਤਾ। ਅੱਜ ਫਰਾਈਡੇ ਵਾਲੇ ਦਿਨ ਆਮ ਆਦਮੀ ਪਾਰਟੀ ਨੇ ਕਿਹਾ ਹੈਗਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਕਮੰਡੀ ਹੋ ਗਈ ਹੈ। ਕਾਂਗਰਸ ਪਾਰਟੀ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਕਰ ਰਹੀ ਹੈ, ਆਮ ਆਦਮੀ ਪਾਰਟੀ ਇਹ ਸਾਫ਼ ਕਰਨਾ ਚਾਹੁੰਦੀ ਹੈ ਕਿ ਦਿੱਲੀ, ਪੰਜਾਬ, ਹਰਿਆਣਾ ਦੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਇਕੱਲਿਆਂ ਹੀ ਲੜੇਗੀ। ਆਮ ਆਦਮੀ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਦੀਆਂ ਸੱਤ ਸੀਟਾਂ ਦੇ ਉੱਤੇ ਬੀਜੇਪੀ ਨੂੰ ਹਰਾ ਕੇ ਆਮ ਆਦਮੀ ਪਾਰਟੀ ਦਿੱਲੀ ਦੀਆਂ ਸਾਰੀਆਂ ਹੀ ਸੱਤ ਸੀਟਾਂ ਦੇ ਉੱਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਕਰੇਗੀ। ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਔਰ ਸ਼ੀਲਾ ਦੀਕਸ਼ਿਤ ਦੇ ਉੱਤੇ ਨਿਸ਼ਾਨਾ ਸਾਧਿਆ, ਕਿਹਾ ਕਿ ਦੋਨਾਂ ਦੀ ਈਗੋ ਬਹੁਤ ਬੜੀ ਹੈ, ਦੋਨਾਂ ਨੂੰ ਬਹੁਤ ਜ਼ਿਆਦਾ ਕਮੰਡ ਆ ਗਿਆ ਹੈ। ਦਿੱਲੀ ਦੇ ਵਿੱਚ ਯਾਦ ਰਹੇ ਕਿ ਹਾਲ ਹੀ ਦੇ ਵਿੱਚ ਸ਼ੀਲਾ ਦੀਕਸ਼ਿਤ ਨੇ ਕਿਹਾ ਸੀਗਾ ਕਿ ਕਾਂਗਰਸ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਹੈ। ਸ਼ੀਲਾ ਦੀਕਸ਼ਿਤ ਦਾ ਕਹਿਣਾ ਸੀਗਾ ਕਿ ਕਾਂਗਰਸ ਵਰਗੀ ਨੈਸ਼ਨਲ ਪਾਰਟੀ ਨੂੰ ਆਮ ਆਦਮੀ ਪਾਰਟੀ, ਜੋ ਕਿ ਇੱਕ ਛੋਟੀ ਜਿਹੀ ਪਾਰਟੀ ਹੈ, ਉਹਦੇ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਗੋਪਾਲ ਰਾਏ ਨੇ ਕਿਹਾ ਹੈਗਾ ਕਿ ਅਸੀਂ ਚਾਹੁੰਦੇ ਸੀਗੇ ਕਿ ਬੀਜੇਪੀ ਨੂੰ ਜੇ ਸੈਂਟਰ ਤੋਂ ਹਰਾਉਣਾ ਹੈ ਤੇ ਲਾਈਕ ਮਾਈਂਡਡ ਪਾਰਟੀਆਂ ਜਿਨ੍ਹਾਂ ਦੇ ਵਿੱਚ ਕਿ ਤ੍ਰਿਣਮੂਲ ਕਾਂਗਰਸ ਵੱਲੋਂ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਵਿੱਚ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਦੇ ਚੀਫ ਫਾਰੂਕ ਅਬਦੁੱਲਾ, ਉਧਰ ਤਾਮਿਲਨਾਡੂ ਦੇ ਵਿੱਚ DMK ਦੇ MK ਸਟੈਲਿਨ ਇੱਕ ਗੱਠਜੋੜ ਬਣਾ ਸਕਦੇ ਸੀਗੇ ਔਰ ਇਸ ਗੱਠਜੋੜ ਦੇ ਜ਼ਰੀਏ ਬੀਜੇਪੀ ਨੂੰ ਸੈਂਟਰ ਦੇ ਵਿੱਚ ਹਰਾਇਆ ਜਾ ਸਕਦਾ ਹੈ। ਲੇਕਿਨ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ, ਉਸ ਦੇ ਨਾਲ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਵੀ ਹੁਣ ਆਮ ਆਦਮੀ ਪਾਰਟੀ ਜ਼ਰੂਰੀ ਨਹੀਂ ਸਮਝਦੀ। ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ 20 ਤਰੀਕ ਨੂੰ ਜਿਹੜੀ ਪਹਿਲੀ ਰੈਲੀ ਆ ਉਹ ਪੰਜਾਬ ਦੇ ਵਿੱਚ ਬਰਨਾਲੇ ਦੇ ਵਿੱਚ ਸ਼ੁਰੂ ਹੋਏਗੀ, ਜਿਸ ਨੂੰ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਲੀਡ ਕਰਨਗੇ। ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਬਣਾਇਆ ਜਾਏਗਾ, ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦਿੱਲੀ ਤੋਂ ਕਿਤੇ ਜ਼ਿਆਦਾ ਨੇ ਔਰ ਜੋ ਵੀ ਵਾਅਦੇ ਕੈਪਟਨ ਸਰਕਾਰ ਨੇ ਕੀਤੇ ਸੀਗੇ ਉਹ ਪੰਜਾਬ ਦੇ ਵਿੱਚ ਪੂਰੇ ਨਹੀਂ ਕੀਤੇ। ਬਰਨਾਲੇ ਤੋਂ 20 ਜਨਵਰੀ ਨੂੰ ਪਹਿਲੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ। ਅਸੀਂ ਇਸ ਤੋਂ ਦੱਸ ਦਈਏ ਕਿ ਇਸ ਪਹਿਲੀ ਰੈਲੀ ਦੀ ਖਾਸ ਰਿਪੋਰਟ ਚੈਨਲ ਵਾਈ ਦੇ ਉੱਤੇ ਵੀ ਦਿਖਾਈ ਜਾਏਗੀ। ਆਮ ਆਦਮੀ ਪਾਰਟੀ ਨੂੰ ਜਿੱਥੇ ਪੰਜਾਬ ਦੇ ਵਿੱਚ ਸਪੋਰਟ ਮਿਲੇਗੀ ਜਾਂ ਨਹੀਂ ਮਿਲੇਗੀ ਇਹਦੇ ਬਾਰੇ ਵੀ ਸਪੈਸ਼ਲ ਅਨਾਲਿਸਿਸ ਪੇਸ਼ ਕਰਾਂਗੇ ਔਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਚੈਲੰਜ ਉਹਨਾਂ ਦੇ ਆਪਣੇ ਹੀ ਬਾਗੀ ਲੀਡਰ ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ ਔਰ ਉਹਨਾਂ ਦੇ ਨਾਲ ਜੁੜੇ ਲੋਕ ਕਰ ਸਕਦੇ ਨੇ। ਆਮ ਆਦਮੀ ਪਾਰਟੀ ਨੂੰ ਇਸ ਚੈਲੰਜ ਦੇ ਵਿੱਚ NRIs ਵੱਲੋਂ ਕਿੰਨੀ ਕੁ ਸਪੋਰਟ ਹੈ, ਲੋਕ ਕਿ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨਗੇ ਜਾਂ ਸੁਖਪਾਲ ਖਹਿਰਾ ਦੀ ਨਵੀਂ ਬੜੀ ਪਾਰਟੀ ਪੰਜਾਬੀ ਏਕਤਾ ਪਾਰਟੀ ਨੂੰ ਸਪੋਰਟ ਕਰਨਗੇ, ਇਹਦੇ ਬਾਰੇ ਕੱਲ ਸ਼ਾਮ ਸੈਟਰਡੇ 7:30 ਤੋਂ ਇੱਕ ਡਿਟੇਲ ਅਨਾਲਿਸਿਸ ਚੈਨਲ ਵਾਈ ਦੇ ਉੱਤੇ ਪੇਸ਼ ਕੀਤਾ ਜਾਏਗਾ। ਹੁਣ ਗੱਲਬਾਤ ਕਰਦੇ ਹੈਗੇ ਆ ਨੈਸ਼ਨਲ ਲੈਵਲ ਦੇ ਉੱਤੇ। ਕੱਲ ਸੈਟਰਡੇ ਹੋਣ ਵਾਲੀ ਵੱਡੀ ਰੈਲੀ ਕੋਲਕਾਤਾ ਦੇ ਵਿੱਚ ਜੋ ਹੋਣ ਜਾ ਰਹੀ ਹੈਗੀ ਆ ਉਹਦੇ ਉੱਤੇ ਸਾਰੀਆਂ ਦੀਆਂ ਜਿਹੜੀਆਂ ਨਿਗਾਵਾਂ ਉਹ ਲੱਗੀਆਂ ਹੋਈਆਂ ਨੇ। ਓਪੋਜੀਸ਼ਨ ਵੱਲੋਂ ਜਿਹੜੀ ਹੈ ਇਹ ਬਿਗਲ ਵਜਾ ਦਿੱਤਾ ਗਿਆ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਔਰ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਉਹਨਾਂ ਨੇ ਕਿਹਾ ਹੈਗਾ ਕਿ ਕੱਲ ਸੈਟਰਡੇ ਵਾਲੇ ਦਿਨ ਜਿਹੜੀ ਹੈ ਉਹ ਰੈਲੀ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਕਿ ਇਹ ਸਾਫ਼ ਕਰ ਦਿੱਤਾ ਜਾਏਗਾ ਕਿ ਬੀਜੇਪੀ ਦੀ ਨਰਿੰਦਰ ਮੋਦੀ ਦੀ ਦਿੱਲੀ ਸਰਕਾਰ ਨੂੰ ਕਿੰਨਾ ਵੱਡਾ ਖਤਰਾ ਹੈਗਾ। ਇੱਥੇ ਅਸੀਂ ਇੱਕ ਵਾਰੀ ਫਿਰ ਜ਼ਿਕਰ ਕਰ ਦਈਏ ਕਿ ਅੱਜ ਸੈਟਰਡੇ ਵਾਲੇ ਦਿਨ ਜੋ ਸਾਡੇ ਕੋਲ, ਮਾਫ਼ ਕਰਨਾ, ਅੱਜ ਫਰਾਈਡੇ ਵਾਲੇ ਦਿਨ ਜੋ ਸਾਡੇ ਕੋਲ ਨਾਮ ਆਏ ਨੇ ਕਿ ਕੱਲ ਸੈਟਰਡੇ ਦੀ ਰੈਲੀ ਦੇ ਵਾਸਤੇ ਜੋ ਲੋਕ ਕਨਫਰਮ ਹੋ ਚੁੱਕੇ ਨੇ ਉਸ ਦੇ ਵਿੱਚ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਨੂੰ ਰਿਪ੍ਰੈਜੈਂਟ ਕਰਨਗੇ ਅਖਿਲੇਸ਼ ਯਾਦਵ, ਇਸ ਤੋਂ ਇਲਾਵਾ BSP ਬਹੁਜਨ ਸਮਾਜਵਾਦੀ ਪਾਰਟੀ ਨੂੰ ਲੀਡ ਕਰਨਗੇ ਸਤੀਸ਼ ਮਿਸ਼ਰਾ ਔਰ ਸਟੇਜ ਦੇ ਉੱਤੇ ਕੱਲ ਨਜ਼ਾਰਾ ਇਹ ਦੇਖਣ ਨੂੰ ਮਿਲੇਗਾ ਕਿ ਉੱਤਰ ਪ੍ਰਦੇਸ਼ ਦੇ ਦੋ ਬੜੇ ਧੜੇ ਕਿਸ ਤਰੀਕੇ ਦੇ ਨਾਲ ਅਲਾਇੰਸ ਬਣਾ ਕੇ ਬੀਜੇਪੀ ਨੂੰ ਹਰਾਉਣ ਦੀਆਂ ਤਿਆਰੀਆਂ ਕਰ ਰਹੇ ਨੇ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵੱਲੋਂ ਤੇਲਗੂ ਦੇਸਮ ਪਾਰਟੀ ਵੱਲੋਂ ਚੰਦਰ ਬਾਬੂ ਨਾਇਡੂ ਖੁਦ ਮੌਜੂਦ ਹੋਣਗੇ, DMK MK ਸਟਾਲਿਨ ਤਾਮਿਲਨਾਡੂ ਨੂੰ ਔਰ DMK ਨੂੰ ਰਿਪ੍ਰੈਜੈਂਟ ਕਰਨਗੇ, HD ਕੁਮਾਰ ਸਵਾਮੀ ਔਰ HD ਦੇਵ ਗੌੜਾ ਉਹ ਵੀ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇਸ ਰੈਲੀ ਦੇ ਲਈ ਸਟੇਜ ਦੇ ਉੱਤੇ ਤੁਹਾਨੂੰ ਨਜ਼ਰ ਆਉਣਗੇ। ਡਾਕਟਰ ਫਾਰੂਕ ਅਬਦੁੱਲਾ ਔਰ ਉਹਨਾਂ ਦੇ ਬੇਟੇ ਉਮਰ ਅਬਦੁੱਲਾ ਨੇ ਵੀ ਹੁਣ ਕਨਫਰਮ ਕਰ ਦਿੱਤਾ ਹੈ ਜੰਮੂ ਕਸ਼ਮੀਰ ਵੱਲੋਂ ਨੈਸ਼ਨਲ ਕਾਨਫਰੰਸ ਵੱਲੋਂ ਰਿਪ੍ਰੈਜੈਂਟ ਕਰਨਗੇ। ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਆਰਜੇਡੀ ਨੂੰ ਰਿਪ੍ਰੈਜੈਂਟ ਕਰਨਗੇ। ਇਸ ਤੋਂ ਇਲਾਵਾ ਮਹਾਰਾਸ਼ਟਰ ਦੀ ਵੀ ਪੂਰੀ ਰਿਪ੍ਰੈਜੈਂਟੇਸ਼ਨ ਮਿਲ ਗਈ ਹੈ। ਮਹਾਰਾਸ਼ਟਰ ਦੇ ਵਿੱਚ ਸੀਨੀਅਰ ਲੀਡਰ ਨੈਸ਼ਨਲ ਕਾਂਗਰਸ ਦੇ ਸ਼ਰਦ ਪਵਾਰ ਇੱਥੇ ਮੌਜੂਦ ਹੋਣਗੇ। ਆਰਐਲਡੀ ਵੱਲੋਂ ਅਜੀਤ ਸਿੰਘ ਔਰ ਜਯੰਤ ਚੌਧਰੀ ਇਸ ਗੱਠਜੋੜ ਦੇ ਵਿੱਚ ਸ਼ਾਮਲ ਹੋਣਗੇ। ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਬੀਜੇਡੀ ਟੀਆਰਐਸ ਔਰ ਖੱਬੇ ਪੱਖੀ ਪਾਰਟੀਆਂ ਵੱਲੋਂ ਵੀ ਕੋਈ ਨਾ ਕੋਈ ਰਿਪ੍ਰੈਜੈਂਟੇਸ਼ਨ ਇਸ ਕੱਲ ਦੀ ਵੱਡੀ ਰੈਲੀ ਦੇ ਵਿੱਚ ਆ ਸਕਦੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਬੀਜੇਪੀ ਦੇ ਆਪਣੇ ਹੀ ਕੁਝ ਸੀਨੀਅਰ ਲੀਡਰਸ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਕੱਲ ਹੋਣ ਵਾਲੀ ਵੈਸਟ ਬੰਗਾਲ ਰੈਲੀ ਜ਼ਬਰਦਸਤ ਤਰੀਕੇ ਦੇ ਨਾਲ ਇਹ ਸ਼ੋ ਕਰੇਗੀ ਕਿ ਦਿੱਲੀ ਦੇ ਵਿੱਚ ਮੋਦੀ ਸਰਕਾਰ ਗਿਰਨ ਵਾਲੀ ਹੈ। ਉਹਨਾਂ ਦੇ ਵਿੱਚ ਬੀਜੇਪੀ ਦੇ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਬਿਹਾਰ ਤੋਂ ਔਰ ਮਸ਼ਹੂਰ ਫਿਲਮ ਸਟਾਰ ਸ਼ਤਰੂਗਨ ਸਿਨਹਾ ਉਹ ਵੀ ਇਸ ਫੋਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਖਬਰਾਂ ਸਾਡੇ ਕੋਲ ਇਹ ਵੀ ਪਹੁੰਚ ਰਹੀਆਂ ਹੈਗੀਆਂ ਕਿ ਮੋਦੀ ਹੁਣਾਂ ਦੀ ਸਖ਼ਤ ਆਲੋਚਨਾ ਕਰਨ ਵਾਲੇ ਬੀਜੇਪੀ ਦੇ ਦੋ ਹੋਰ ਸੀਨੀਅਰ ਲੀਡਰ ਫਾਰਮਰ ਕੈਬਨਿਟ ਮੰਤਰੀ ਯਸ਼ਵੰਤ ਸਿਨਹਾ ਔਰ ਫਾਰਮਰ ਕੈਬਨਿਟ ਮੰਤਰੀ ਅਰੁਣ ਸ਼ੌਰੀ ਉਹ ਵੀ ਇਸ ਅਲਾਇੰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਉੱਧਰ ਇੰਡੀਆ ਦੇ ਈਸਟਰਨ ਫਰੰਟ ਤੋਂ ਅਰੁਣਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ ਜਿਨ੍ਹਾਂ ਨੇ ਕਿ ਹਾਲ ਹੀ ਦੇ ਵਿੱਚ ਆਪਣੀ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਰਿਜ਼ਾਈਨ ਕੀਤਾ ਸੀਗਾ, ਅਰੁਣਾਚਲ ਪ੍ਰਦੇਸ਼ ਦੇ ਫਾਰਮਰ ਚੀਫ ਮਿਨਿਸਟਰ ਜਿਓਂਗ ਅਪੰਗ ਉਹ ਵੀ ਇਸ ਅਲਾਇੰਸ ਦੇ ਵਿੱਚ ਸ਼ਾਮਲ ਹੋਣ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ। ਉੱਧਰ ਗੱਲ ਕਰਦੇ ਹੈਗੇ ਆ ਝਾਰਖੰਡ ਦੀ। ਝਾਰਖੰਡ ਦੇ ਫਾਰਮਰ ਚੀਫ ਮਿਨਿਸਟਰ ਹਿਮੰਤ ਸੋਰੇਨ ਜੋ ਕਿ ਝਾਰਖੰਡ ਮੁਕਤੀ ਮੋਰਚਾ ਨੂੰ ਲੀਡ ਕਰ ਰਹੇ ਨੇ GMM, ਉਹ ਵੀ ਇਸ ਅਲਾਇੰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਮਿਜ਼ੋਰਮ ਤੋਂ ZNP ਔਰ ਉਹਨਾਂ ਦੀ ਵੀ ਇਸ ਲੀਡਰਸ਼ਿਪ ਦੇ ਵਿੱਚ ਸ਼ਮੂਲੀਅਤ ਹੋ ਸਕਦੀ ਹੈ। ਖੁਦ ਆਪਣੀ ਹੋਮ ਟਰਫ ਦੇ ਵਿੱਚ ਵੀ ਵੱਡਾ ਚੈਲੰਜ ਨਰਿੰਦਰ ਮੋਦੀ ਨੂੰ ਮਿਲ ਸਕਦਾ ਹੈਗਾ। ਗੁਜਰਾਤ ਦੇ ਫਾਰ ਬ੍ਰੈਂਡ ਲੀਡਰਸ ਜਿਨ੍ਹਾਂ ਦੇ ਵਿੱਚ ਕਿ ਹਾਰਦਿਕ ਪਟੇਲ ਔਰ ਜਿਗਨੇਸ਼ ਮੇਵਾਨੀ ਹੈ ਉਹ ਵੀ ਇਸ ਰੈਲੀ ਦਾ ਹਿੱਸਾ ਬਣ ਸਕਦੇ ਨੇ। ਗੱਲਬਾਤ ਕਰਦੇ ਹਾਂ ਇਸ ਰੈਲੀ ਦੇ ਵਿੱਚ ਕਾਫੀ ਦੇਰ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਾਂਗਰਸ ਇਸ ਰੈਲੀ ਨੂੰ ਕਿੰਨਾ ਕੁ ਸਪੋਰਟ ਕਰੇਗੀ, ਕਿਉਂਕਿ ਜ਼ਿਆਦਾਤਰ ਲੀਡਰਸ ਦਾ ਇਹ ਮੰਨਣਾ ਹੈਗਾ ਹੈ ਕਿ ਇਹ ਕਾਂਗਰਸ ਔਰ ਬੀਜੇਪੀ ਤੋਂ ਅਲੱਗ ਇਸ ਜਿਹੜੀ ਰੈਲੀ ਹੈ ਜਾਂ ਇਸ ਲੀਡਰਸ਼ਿਪ ਦੀ ਗੱਲਬਾਤ ਕੀਤੀ ਜਾ ਰਹੀ ਹੈ। ਲੇਕਿਨ ਰਾਹੁਲ ਗਾਂਧੀ ਨੇ ਆਪਣੀ ਪੂਰੀ ਸਪੋਰਟ ਇਸ ਰੈਲੀ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੀ ਨਾ ਸਿਰਫ ਸਪੋਰਟ ਇਸ ਰੈਲੀ ਨੂੰ ਹੋਏਗੀ ਬਲਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਮਲਿਕਾਰਜੁਨ ਖੜਗੇ ਉਹ ਕਾਂਗਰਸ ਪਾਰਟੀ ਨੂੰ TMC ਦੇ ਔਰ ਮਮਤਾ ਬੈਨਰਜੀ ਦੇ ਇਸ ਬੜੀ ਰੈਲੀ ਨੂੰ ਰਿਪ੍ਰੈਜੈਂਟ ਕਰਨ ਲਈ ਪਹੁੰਚਣਗੇ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਾ ਸਿਰਫ ਮਮਤਾ ਬੈਨਰਜੀ ਦੀ ਰੈਲੀ ਨੂੰ ਸਾਡੀ ਪੂਰੀ ਸਪੋਰਟ ਹੈ, ਸ਼ਨੀਵਾਰ ਵਾਲੇ ਦਿਨ ਕੋਲਕਾਤਾ ਦੇ ਵਿੱਚ ਅਸੀਂ ਆਪਣੇ ਸੀਨੀਅਰ ਲੀਡਰ ਨੂੰ ਭੇਜ ਰਹੇ ਹੈਗੇ ਹਾਂ। ਰਾਹੁਲ ਗਾਂਧੀ ਨੇ ਦੱਸਿਆ ਹੈਗਾ ਕਿ ਉਹ ਇਸ ਰੈਲੀ ਦੇ ਵਿੱਚ ਆਪਣੇ ਰੁਝੇਵਿਆਂ ਦੇ ਕਾਰਨ ਸ਼ਾਮਲ ਨਹੀਂ ਹੋਣਗੇ, ਲੇਕਿਨ ਮਮਤਾ ਦੀਦੀ ਨੂੰ ਪੂਰੀ ਸਪੋਰਟ ਦੇਣ ਦੀ ਉਹਨਾਂ ਨੇ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਸਾਰਾ ਇੰਡੀਆ ਇਸ ਵੇਲੇ ਬੀਜੇਪੀ ਨੂੰ ਹਰਾਉਣ ਵਾਸਤੇ ਪੂਰੀ ਤਰ੍ਹਾਂ ਯੂਨਾਈਟਿਡ ਹੈ। ਜ਼ਿਕਰ ਕਰ ਦਈਏ ਕਿ ਬੰਗਾਲ ਦੇ ਵਿੱਚ ਕਿਆ ਕੋਈ ਅਲਾਇੰਸ ਬਣੇਗਾ। ਮਮਤਾ ਬੈਨਰਜੀ ਨੇ ਇਸ ਰੈਲੀ ਹੋਣ ਤੋਂ ਪਹਿਲਾਂ ਹੀ ਕਹਿ ਦਿੱਤਾ ਹੈਗਾ ਹੈ ਕਿ ਬੰਗਾਲ ਦੀਆਂ ਸਾਰੀਆਂ ਹੀ 42 ਸੀਟਾਂ ਦੇ ਉੱਤੇ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਇਕੱਲਿਆਂ ਹੀ ਇਲੈਕਸ਼ਨ ਲੜੇਗੀ। ਵੱਡੀ ਖਬਰ ਅਸੀਂ ਮਹਾਰਾਸ਼ਟਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਔਰ ਬੀਜੇਪੀ ਦੇ ਵਿੱਚ ਅੱਜ ਦੀ ਘੜੀ ਅਲਾਇੰਸ ਨਹੀਂ ਹੋਇਆ ਔਰ ਜੇ ਆਉਣ ਵਾਲੀਆਂ ਇਲੈਕਸ਼ਨ ਤੱਕ ਸ਼ਿਵ ਸੈਨਾ ਔਰ ਬੀਜੇਪੀ ਦੇ ਵਿੱਚ ਅਲਾਇੰਸ ਨਹੀਂ ਹੁੰਦਾ ਤੇ ਇਹਦਾ ਕਾਫੀ ਜ਼ਿਆਦਾ ਫਾਇਦਾ ਜਿਹੜਾ ਹੈਗਾ ਉਹ ਕਾਂਗਰਸ ਔਰ ਨੈਸ਼ਨਲ ਕਾਂਗਰਸ ਪਾਰਟੀ ਦੇ ਗਠਬੰਧਨ ਨੂੰ ਮਿਲ ਸਕਦਾ ਹੈ। ਜੋ ਪੋਲੀਟੀਕਲ ਪੰਡਿਟਸ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਬਹੁਤ ਸਾਰੀਆਂ ਐਸੀਆਂ ਸੀਟਾਂ ਨੇ ਜਿੱਥੇ ਕਿ ਬੀਜੇਪੀ ਔਰ ਸ਼ਿਵ ਸੈਨਾ ਦੇ ਗਠਬੰਧਨ ਦੇ ਨਾਲ ਉਹਨਾਂ ਦੀ ਜਿੱਤ ਹੋ ਸਕਦੀ ਸੀਗੀ, ਲੇਕਿਨ ਅੱਜ ਜਿਹੜਾ ਬੀਜੇਪੀ ਔਰ ਸ਼ਿਵ ਸੈਨਾ ਦੇ ਵਿੱਚ ਅਲਾਇੰਸ ਨਹੀਂ ਬਣ ਰਿਹਾ ਇਹਦਾ ਸਿੱਧਾ ਫਾਇਦਾ ਕਾਂਗਰਸ ਔਰ NCP ਦੇ ਗਠਬੰਧਨ ਨੂੰ ਮਿਲੇਗਾ। ਤਾਮਿਲਨਾਡੂ ਤੇ ਸਾਂਝੀ ਕਰ ਰਹੇ ਹੈਗੇ ਆ। DMK ਨੇ ਸਾਫ਼ ਕਰ ਦਿੱਤਾ ਹੈ ਕਿ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਅਲਾਇੰਸ ਤਾਮਿਲਨਾਡੂ ਦੇ ਵਿੱਚ ਬੀਜੇਪੀ ਨੇ ਹੋਏਗਾ, ਇਸ ਦੇ ਬਾਰੇ ਸਾਫ਼ ਕਰ ਦਿੱਤਾ ਹੈ DMK ਦੇ ਜਿਹੜੇ ਲੀਡਰ ਨੇ। ਉਹਨਾਂ ਦੇ ਅਲਾਇੰਸ ਦੇ ਲੀਡਰ ਨੇ ਕਿਹਾ ਹੈ ਕਿ ਬੀਜੇਪੀ ਦੇ ਨਾਲ ਸਾਡਾ ਕੋਈ ਵੀ ਜਿਹੜਾ ਉਹ ਅਲਾਇੰਸ ਨਹੀਂ ਹੋ ਰਿਹਾ। MThibirayu ਨੇ ਪ੍ਰੈਸ ਕਾਨਫਰੰਸ ਜੋ ਕਿ ਖਚਾ ਖਚ ਭਰੀ ਹੋਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈਗਾ ਕਿ ਬੀਜੇਪੀ ਦੇ ਨਾਲ ਕੋਈ ਵੀ ਅਲਾਇੰਸ ਤਾਮਿਲਨਾਡੂ ਦੇ ਵਿੱਚ ਨਹੀਂ ਹੋਏਗਾ। AIADMK ਬੀਜੇਪੀ ਨੂੰ ਜੋ ਕਿ ਇੱਕ ਗਿਰਦੀ ਹੋਈ ਪਾਰਟੀ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਢੋਣ ਦੀ ਗੱਲਬਾਤ ਨਹੀਂ ਕਰੇਗੀ। ਯਾਦ ਰਹੇ ਕਿ ਕਾਫੀ ਦੇਰ ਤੋਂ ਮੀਡੀਆ ਦੇ ਵਿੱਚ ਇੱਕ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਅਮਿਤ ਸ਼ਾਹ ਲਗਾਤਾਰ ਤਾਮਿਲਨਾਡੂ ਦੇ ਵਿੱਚ ਜੋ ਇਸ ਵੇਲੇ AIADMK ਰੂਲਿੰਗ ਪਾਰਟੀ ਹੈ ਉਹਦੇ ਸੀਨੀਅਰ ਲੀਡਰਸ ਦੇ ਨਾਲ ਗੱਲਬਾਤ ਕਰ ਰਹੇ ਨੇ, ਲੇਕਿਨ ਐਮ ਥਾਈਬਰ ਰਾਇਡੂ ਨੇ ਕਹਿ ਦਿੱਤਾ ਹੈਗਾ ਕਿ ਮੈਨੂੰ ਇਹ ਮਜ਼ਾਕ ਤੋਂ ਜ਼ਿਆਦਾ ਹੋਰ ਕੁਛ ਨਹੀਂ ਲੱਗਦਾ। ਬੀਜੇਪੀ ਦਾ ਤਾਮਿਲਨਾਡੂ ਦੇ ਵਿੱਚ ਕੋਈ ਵੀ ਸਕੋਪ ਨਹੀਂ ਹੈ, ਸਾਡੀ ਪਾਰਟੀ ਬੀਜੇਪੀ ਨੂੰ ਆਪਣੇ ਮੋਢਿਆਂ ਤੇ ਕਿਊਟ ਹੋਏਗੀ ਔਰ ਅਸੀਂ ਉਹਨਾਂ ਨਾਲ ਕੋਈ ਵੀ ਜਿਹੜਾ ਅਲਾਇੰਸ ਹੈ ਉਹ ਨਹੀਂ ਕਰ ਰਹੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਬੀਜੇਪੀ ਦੇ ਇੰਪੋਰਟੈਂਟ ਅਲਾਈਜ਼ ਜਿਨ੍ਹਾਂ ਦੇ ਵਿੱਚ ਕਿ ਜੇ ਅਸੀਂ ਗੱਲ ਕਰੀਏ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਵਿੱਚ TDP ਔਰ ਚੰਦਰਬਾਬੂ ਨਾਇਡੂ ਨੇ ਅਲਾਇੰਸ ਤੋੜ ਦਿੱਤਾ ਹੈਗਾ ਪੋਲੀਟੀਕਲ ਡਿਫਰੈਂਸਿਸ ਦੇ ਕਾਰਨ। ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਔਰ ਉਹਨਾਂ ਦੀ PDP ਪਾਰਟੀ ਨੇ ਵੀ ਆਪਣਾ ਅਲਾਇੰਸ ਤੋੜ ਦਿੱਤਾ ਹੈ। ਸ਼ਿਵ ਸੈਨਾ ਦੇ ਨਾਲ ਦੁਬਾਰਾ ਤੋਂ ਅਲਾਇੰਸ ਬਣਦਾ ਨਜ਼ਰ ਨਹੀਂ ਆ ਰਿਹਾ ਔਰ ਸ਼ਿਵ ਸੈਨਾ ਨੇ ਤੇ ਇੱਥੇ ਤੱਕ ਧਮਕੀ ਦਿੱਤੀ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਉਹ BJP ਦੇ ਵਿਰੋਧੀਆਂ ਦੇ ਨਾਲ ਜਾ ਕੇ ਆਪਣਾ ਅਲਾਇੰਸ ਜਿਹੜਾ ਉਹ ਬਣਾ ਸਕਦੀ ਹੈ। ਸਵਾਏ ਅਕਾਲੀ ਦਲ ਜੋ ਕਿ ਇੱਕ ਪੰਜਾਬ ਦੇ ਵਿੱਚ ਮੇਜਰ ਪਾਰਟੀ ਹੈ ਉਸ ਤੋਂ ਇਲਾਵਾ ਕੋਈ ਵੀ ਜਿਹੜਾ ਫੋਰਮੇਟੇਬਲ ਅਲਾਇੰਸ ਹੈ ਉਹ ਅਜੇ ਤੱਕ BJP ਕੋਲ ਨਹੀਂ ਬਣਦਾ ਨਜ਼ਰ ਆ ਰਿਹਾ। ਉੱਧਰ ਬਿਹਾਰ ਦੇ ਵਿੱਚ ਇੱਕ ਅਲਾਇੰਸ ਹੈਗਾ ਜੋ ਕਿ ਇਸ ਵੇਲੇ ਨਿਤੀਸ਼ ਕੁਮਾਰ ਦੇ ਨਾਲ ਹੈ, ਲੇਕਿਨ BJP ਕਿਸ ਪਾਰਟੀ ਨਾਲ ਹੋਰ ਅਲਾਇੰਸ ਕਰੇਗੀ ਇਹਦੇ ਬਾਰੇ ਵੱਡੇ ਸਵਾਲ ਫਿਲਹਾਲ ਬਰਕਰਾਰ ਨੇ। ਇੱਧਰ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ 2014 ਦੀਆਂ ਜਦੋਂ ਇਲੈਕਸ਼ਨਸ ਹੋਈਆਂ ਸੀਗੀਆਂ ਤਾਂ BJP ਨੇ 6 ਬੜੀਆਂ ਪਾਰਟੀਆਂ 6 ਛੋਟੀਆਂ ਪਾਰਟੀਆਂ ਦੇ ਨਾਲ ਵੀ ਜਿਹੜੇ ਅਲਾਇੰਸ ਬਣਾਏ ਸੀਗੇ ਉਹ ਵੀ ਕਿਆ ਬਰਕਰਾਰ ਨੇ ਇਹਦੇ ਬਾਰੇ ਵੀ ਚਰਚਾ ਬਰਕਰਾਰ ਹੈ। ਇਲੈਕਸ਼ਨ ਕਮਿਸ਼ਨ ਕਦੋਂ ਅਨਾਊਂਸ ਕਰ ਸਕਦਾ ਹੈ ਇਲੈਕਸ਼ਨ ਦੇ ਬਾਰੇ, ਇਸ ਦੇ ਬਾਰੇ ਅਸੀਂ ਦੱਸ ਦਈਏ ਕਿ ਡੇਟਸ ਜਿਹੜੀਆਂ ਆਉਣ ਵਾਲੇ ਸਮੇਂ 'ਚ ਆਉਣਗੀਆਂ। ਉੱਧਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਕੁਝ ਛੁੱਟੀਆਂ ਡੇਟਸ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਫੇਕ ਨਿਊਜ਼ ਦੇ ਤੌਰ ਦੇ ਉੱਤੇ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਔਰ ਇਲੈਕਸ਼ਨ ਕਮਿਸ਼ਨ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਕਿ ਫਿਲਹਾਲ ਉਹਨਾਂ ਨੇ ਕੋਈ ਵੀ ਡੇਟਸ ਜਿਹੜੀਆਂ ਉਹ ਜਾਰੀ ਨਹੀਂ ਕੀਤੀਆਂ। ਇੱਧਰ ਅਸੀਂ ਜ਼ਿਕਰ ਕਰ ਦਈਏ ਜੋ ਖਬਰਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਉਸ ਦੇ ਮੁਤਾਬਕ ਮਾਰਚ ਮਹੀਨੇ ਦੀ ਪਹਿਲੇ ਹਫ਼ਤੇ ਦੇ ਵਿੱਚ ਇੰਡੀਆ ਦੇ ਵਿੱਚ ਅਗਲੀਆਂ ਇਲੈਕਸ਼ਨਸ ਕਦੋਂ ਹੋਣੀਆਂ ਨੇ ਇਹਦਾ ਡਿਟੇਲ ਸਕੇਜੂਲ ਬਾਹਰ ਆ ਸਕਦਾ ਹੈ। ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜੀ ਕਰੰਟ ਇਸ ਵੇਲੇ ਲੋਕ ਸਭਾ ਹੈਗੀ ਹੈ ਉਹ 3 ਜੂਨ ਨੂੰ ਜਿਹੜੀ ਇਹਦੀ ਟਰਮ ਹੈਗੀ ਹੈ ਉਹ ਖਤਮ ਹੋਣ ਜਾ ਰਹੀ ਹੈ। ਸੋ 3 ਜੂਨ ਤੋਂ ਪਹਿਲਾਂ ਜਿਹੜੀ ਹੈ ਉਹ ਨਵੀਂ ਸਰਕਾਰ ਬਣੇਗੀ। ਇਲੈਕਸ਼ਨ ਕਮਿਸ਼ਨ ਜਿਹੜਾ ਉਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਡਿਫਰੈਂਟ ਫੇਸਿਸ ਦੇ ਵਿੱਚ ਜਿਹੜਾ ਇਹ ਇਲੈਕਸ਼ਨ ਜਿਹੜੀ ਹੈ ਉਹ ਕਰਵਾਈ ਜਾਏਗੀ, ਲੇਕਿਨ ਡਿਟੇਲ ਸਕੇਜੂਲ ਜਿਹੜਾ ਹੈਗਾ ਉਹ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਪਹਿਲੇ ਹਫ਼ਤਾ ਜਿਹੜਾ ਮਾਰਚ ਦਾ ਹੈਗਾ ਉਹਦੇ ਵਿੱਚ ਉਹ ਨਜ਼ਰ ਆਏਗਾ। ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਇੰਡੀਆ ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਸ ਹੋਣਗੀਆਂ ਨਿਗਾਵਾਂ ਸਾਰਿਆਂ ਦੀਆਂ ਉਹਦੇ ਉੱਤੇ ਹੋਣਗੀਆਂ, ਪਰ ਇੰਡੀਆ ਦੀਆਂ ਲੋਕ ਸਭਾ ਇਲੈਕਸ਼ਨਸ ਦੇ ਨਾਲ ਨਾਲ ਆਂਧਰਾ ਪ੍ਰਦੇਸ਼, ਉਡੀਸ਼ਾ, ਸਿੱਕਮ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਸੈਂਬਲੀ ਇਲੈਕਸ਼ਨਸ ਵੀ ਨਾਲ ਹੀ ਕਰਵਾਈਆਂ ਜਾਣਗੀਆਂ। ਅਸੀਂ ਗੱਲਬਾਤ ਕਰਦੇ ਹੈਗੇ ਆ ਪੰਜਾਬ ਦੇ ਵਿੱਚ ਵੀ ਕਾਂਗਰਸ ਨੇ ਆਪਣੀ ਇੱਕ ਅਹਿਮ ਰਣਨੀਤੀ ਤਿਆਰ ਕੀਤੀ ਹੈ ਜਿੱਥੇ ਸੈਂਟਰ ਦੇ ਵਿੱਚ BJP ਲਗਾਤਾਰ ਕਈ ਤਰ੍ਹਾਂ ਦੇ ਐਲਾਨ ਕਰਨ ਜਾ ਰਹੀ ਹੈ ਔਰ BJP ਦੀ ਕੋਸ਼ਿਸ਼ਾਂ ਨੇ ਕਿ ਅਗਲੀਆਂ ਇਲੈਕਸ਼ਨ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਵੱਖ ਵੱਖ ਸਹੂਲਤਾਂ ਦਾ ਐਲਾਨ ਕਰ ਦਿੱਤਾ ਜਾਵੇ। ਇਸ ਨੂੰ ਕਾਊਂਟਰ ਕਰਨ ਲਈ ਪੰਜਾਬ ਦੀ ਕਾਂਗਰਸ ਨੇ ਆਪਣੀ ਰਣਨੀਤੀ ਤਿਆਰ ਕੀਤੀ ਹੈ। ਪੰਜਾਬ ਕਾਂਗਰਸ ਦੀਆਂ ਕੋਸ਼ਿਸ਼ਾਂ ਨੇ ਕਿ ਕਈ ਤਰ੍ਹਾਂ ਦੇ ਐਲਾਨ ਜਿਹੜੇ ਉਹ ਕੀਤੇ ਜਾ ਸਕਦੇ ਨੇ। ਇਸ ਦੇ ਵਿੱਚ ਸਭ ਤੋਂ ਵੱਡਾ ਐਲਾਨ ਆ ਸਕਦਾ ਹੈ 37,000 ਜਿਹੜੇ ਇੰਪਲੋਈਜ਼ ਜੋ ਲਗਾਤਾਰ ਰੈਗੂਲਰ ਕਰਨ ਦੀ ਮੰਗ ਕਰ ਰਹੇ ਸੀਗੇ ਜਨਰਲ ਇਲੈਕਸ਼ਨ ਤੋਂ ਪਹਿਲਾਂ 37,000 ਜਿਹੜੇ ਇੰਪਲੋਈ ਸੀਗੇ ਜੋ ਕਿ ਡੇਲੀ ਵੇਜ ਤੇ ਸੀ ਜਾਂ ਟੈਂਪਰੇਰੀ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਹੈ ਉਹ ਪੱਕਿਆਂ ਕਰ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਪੰਜਾਬ ਦੀ ਵਿਧਾਨ ਸਭਾ ਜੋ ਕਿ ਦੁਬਾਰਾ ਤੋਂ ਸੈਸ਼ਨ ਫਰਵਰੀ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈਗਾ ਉਸ ਦੇ ਵਿੱਚ ਬਜਟ ਜਿਹੜਾ ਉਹ ਪਾਸ ਹੋਏਗਾ ਔਰ ਬਹੁਤ ਸਾਰੀਆਂ ਬਜਟ ਦੇ ਵਿੱਚ ਐਸੀਆਂ ਚੀਜ਼ਾਂ ਹੋਣਗੀਆਂ ਜੋ ਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਹੁਣ ਅਸੀਂ ਗੱਲਬਾਤ ਕਰਦੇ ਹਾਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਵੱਡੀ ਖਬਰ, ਭਾਰਤੀ ਟੀਮ ਦੀ ਵਨਡੇ ਸੀਰੀਜ਼ ਦੇ ਵਿੱਚ ਸ਼ਾਨਦਾਰ ਜਿੱਤ। ਤੀਸਰਾ ਔਰ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਜੋ ਕਿ ਮੈਲਬੌਰਨ ਦੇ ਵਿੱਚ ਖੇਡਿਆ ਗਿਆ, ਇਸ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਟੌਸ ਜਿੱਤ ਕੇ ਭਾਰਤ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਔਰ ਉਹਨਾਂ ਦੀਆਂ ਵਿਕਟਸ ਜਲਦੀ ਹੀ ਗਿਰਨੀਆਂ ਸ਼ੁਰੂ ਹੋ ਗਈਆਂ। ਮਿਡਲ ਆਰਡਰ ਦੇ ਵਿੱਚ ख्वाजा शॉन मार्श और हैंसकॉम ने कुछ वधिया रन जरूर बनाए, जिसकी बदौलत ऑस्ट्रेलिया की टीम ने 230 रन बना के ऑल आउट हो गई 48.4 ओवरां दे विच। भारतीय टीम की शुरुआत चंगी नहीं हुई, रोहित शर्मा सिर्फ 9 रन बना के पवेलियन वापस चले गए। उस तो बाद पारी कुछ देर संभली, लेकिन शिखर धवन ने भी 23 रन बनाए और वह भी आउट हो गए। उस तो बाद कप्तान विराट कोहली और महेंद्र सिंह धोनी ने पारी को संभालिया, लेकिन जदों विराट कोहली की विकेट गिरी 113 रन उस वेले स्कोरबोर्ड के उत्ते 46 रन बना के विराट कोहली आउट हो गए थे। लेकिन उस तो बाद शानदार बल्लेबाजी की महेंद्र सिंह धोनी और केदार जाधव ने, जिते महेंद्र सिंह धोनी ने इस सीरीज के लगातार तीसरा अर्धशतक लगाया, 87 रन नॉट आउट महेंद्र सिंह धोनी ने बनाए और केदार यादव ने 61 रन 57 गेंदा दे विच बनाए और इसकी बदौलत भारतीय टीम ने यह मुकाबला जीत लिया है। भारतीय टीम ने ना सिर्फ यह वनडे जितया बल्कि सीरीज भी 2-1 तो जीत ली है और यह पहला ऐसा मौका है कि इंडिया ने ऑस्ट्रेलिया नू ऑस्ट्रेलिया के घर दे विच किसी भी बायलैटरल सीरीज दे विच हराया है। पाकिस्तान सुपर लीग दे विच जेड़े भी मैचेस पाकिस्तान दे विच होणगे ओ सारे दे सारे सीनियर खिलाड़ी और खासकर इंटरनेशनल खिलाड़ी उन्हां सारी सीरीज दे विच हिस्सा जरूर लेंगे। पाकिस्तान क्रिकेट बोर्ड के चेयरमैन एहसान मनी ने इसका ऐलान करदे किया है कि इस बार पाकिस्तान सुपर लीग दे पाकिस्तान दे विच करवाए जाने वाले जेड़े मैचेस ने होर भी ज्यादा वधिया तरीके दे नाल करवाए जाणगे। उधर पाकिस्तान और साउथ अफ्रीका दे विच जेड़ा पहला वनडे इंटरनेशनल मैच हैगा वह साढ़े इत्थे टोरोंटो टाइम दे मुताबिक कल सवेरे सैटरडे नूं सवेरे 6 बजे खेलिया जाएगा।
थैंक यू वेरी मच सिमरन जी, तुहानू ते साडे सारे लिसनर्स नू प्यार भरी सत श्री अकाल, हैप्पी फ्राइडे। ते अज इस मॉर्गेज सैगमेंट विच असीं गलबात करन जा रहे हां जी होम एक्विटी लाइन ऑफ क्रेडिट बारे जां सिक्योर लाइन ऑफ क्रेडिट बारे। जे तुहाडे कोल घर हैगा ते घर दी एक्विटी विच पैसा पिया होया, असीं तुहानू जिहड़ा हैगा सिक्योर लाइन ऑफ क्रेडिट दवा सकते हां। सिक्योर मीनिंग की तुहाडे जिहड़े घर दे अगेंस्ट, तुहाडे घर दे अगेंस्ट जिहड़ी लाइन ऑफ क्रेडिट बन जाती है, बहुत ही वधिया प्रोडक्ट है, स्पेशली उन्हां क्लाइंट्स वास्ते जिहड़े कि अपने करंट मॉर्गेज नू जिहड़ी बैंक नाल होई होई है उन्हूं छेड़ना नहीं चाहते, क्योंकि काफी बार क्लाइंट्स दीआं इनक्वायरीज आंदियां ने कि उन्हां दी एग्जिस्टिंग जिहड़ी बैंक दी मॉर्गेज हैगी है वधिया ते लो रेट ऑफ इंट्रस्ट उन्हां नू मिली होई है, पुरानी मॉर्गेज हैगी है, नाल दे नाल कुछ केसिस विच फिक्स्ड मॉर्गेज है जिस करके जे उह तोड़दे ने ते उन्हां नू पेनल्टी पैंदी है। सो बेसिकली बिना किसी चेंजेस ले आए तुहाडी एग्जिस्टिंग मॉर्गेज ते वी कैन गेट यू सिक्योर लाइन ऑफ क्रेडिट, असीं तुहानू जिहड़ी है सिक्योर लाइन ऑफ क्रेडिट होम एक्विटी लाइन ऑफ क्रेडिट दवा सकते हैं। इसके नाल नाल वधिया प्रोडक्ट है उन्हां क्लाइंट्स वास्ते जिहड़े कि सैल्फ इंप्लॉयड हैगे ने, क्योंकि काफी बार सैल्फ इंप्लॉयड क्लाइंट्स का देखा गया है कि उन्हां दी मॉर्गेज जिहड़ी है बैंक नाल हुंदी है ते उन्हां दी घर दे विच काफी एक्विटी बन जाती है, बट एट द सेम टाइम जिहड़ा बैंक हैगा वो बैंक नाल क्वालीफाई नहीं करते हैं फर्दर क्रैडिट लैन वास्ते, अपनी घर की जिहड़ी एक्विटी है उन्हें एक्सेस नहीं कर पाते। तो साडे कोल अकाल मॉर्गेजेस ते इहो जिहा प्रोडक्ट हैगा जिस विच तुसीं अपनी एग्जिस्टिंग मॉर्गेज नूं एज इट इज रख के सिक्योर लाइन ऑफ क्रैडिट लै सकते हो। किसी भी परपज वास्ते तुहानूं पैसे चाहिए ने, भावें तुसीं डेट कंसोलीडेट करने ने, इन्वेस्टमेंट करनी है, फर्दर बच्चों की एजुकेशन वास्ते पैसा चाहिए, या कुछ केसेस विच कुछ क्लाइंट्स ने सेकंड प्राइवेट मॉर्गेज लिती हुई थी उन्हें भी पे करन विच उन्हां दी हेल्प की है यूजिंग द सिक्योर लाइन ऑफ क्रेडिट। तो जिदा असीं अकाल मॉर्गेजेस से हमेशा कहने जो असीं एक वारी तुहाडी फाइल रिव्यू करके हाँ कहती तो असीं हमेशा अपने वादे से पूरा उतरांगे। बहुत ही जानकारी नहीं तुसीं कॉल कर सकते हो मैनू रशमीत कौर नू फ्रॉम अकाल मॉर्गेजेस 647-539-4499 647-539-4499 धन्यवाद।
थैंक यू सो मच रश्मि जी एंड हैव अ वंडरफुल डे। थैंक यू। साउथ एशियन पल्स टाइम टाइम सुन रहे हैं हमारे सारे लिसनर्स और बताना चाहते हैं द रॉयल टीम आपके लिए लेकर आ रहे हैं रिपब्लिक डे सेलिब्रेशन और ग्रैंड ओपनिंग होने जा रही है रॉयल टीम की, जहां पर होंगी आपके लिए फ्री कॉकटेल डिनर फॉलोड बाय डांस Saturday 26th January ko hone ja rahi hai grand opening and Republic Day celebration. Agar aap bhi banna chahte hain hissa is party ka to aapko RSVP karna hai info@royalton.ca par info@royalton.ca call bhi kar sakte hain aap 905-859-2325 par 905-859-2325 par aur Matrimony homes jo hain wo lekar aa rahe hain aapke liye detached homes and freehold town homes coming soon to Milton. It's रजिस्टर कराना चाहते हैं तो matrimonyhomes.com पर आपने जाना है matrimonyhomes.com और तब ट्रांसलेट को जरूरत है इज इट ड्राइवर्स की सिटी ड्राइवर्स के सिटी के लिए एंड $21 पर आर दिए जाते हैं 80% सेम डे वर्क फॉर यूएस ड्राइवर्स 1.70 पर माइल दिए जाते हैं एंड ड्राइवर्स दे मेक अप टू 2200 और मोर हेल्थ बेनिफिट्स इंक्लूडेड इंश्योरेंस प्लेट एंड टोल पेड बाय कंपनी सुखविंदर टाच जी को करना है आपने कॉल 416-666-9520 पर 416-666-9520 पर करना है आपने कॉल और हमारे लिसनर्स की जानकारी के लिए बताना चाहते हैं कि अगर आप को फ्रेश ग्रोसरी लेनी है अपने घर के लिए फ्रेश वेजीज फ्रेश फ्रूट्स खरीदना चाहते हैं तो सब्जी मंडी पर जाएं ब्रिस्टल एंड क्रेडिट व्यू के इंटरसेक्शन पर लेकर आए हैं अपनी फोर्थ लोकेशन सब्जी मंडी की हम बात कर रहे हैं और जब बात आती है प्रीमियम मेंसवेयर ब्रांड की तो बात आती है स्पीयर एंड मैके की 100% इजिप्शियन कॉटन शर्ट मरीनो वूल सूट्स मरीनो वूल जैकेट अगर आप लेना चाहते हैं तो पहुंच जाएं स्पीयर एंड मैके 1535 मेयरसाइड ड्राइव यूनिट 20 मिसेस सागा पर स्पीयर एंड मैके मॉर्गेज कराना चाहते हैं मॉर्गेज रिलेटेड कोई भी परेशानी है तो हैरी तालीवाल जी का नंबर रखिए अपने पास मॉर्गेज स्पेशलिस्ट कौशिया बैंक कॉल कर सकते हैं आप इन्हें 416-617-6969 पर 416-617-6969 पर इंडियन कुजीन मिस कर रहे हैं तो आपको जाना है इंडिया स्टेज थ्री लोकेशन टू सर्व यू मिसिसागा मार्कम एंड ब्रैम्पटन फॉर मिसिसागा 3075 अर्जेंटिया रोड मिसिसागा पर आपने जाना है इंडिया स्टेज की हम बात कर रहे हैं फर्नीचर खरीदना चाहते हैं तो डिजाइनर फर्नीचर पर जाए डिक्सी की इंटरसेक्शन पर फायदा यहाँ पे जाने का ये है कि 50% ऑफ ऑन सिलेक्टेड फ्लोर मॉडल्स जाइंट डिजाइनर फर्नीचर मैथिसन एंड डिक्सी की इंटरसेक्शन पर किसी भी तरह के ट्रक इक्विपमेंट या ट्रक लोड लेना चाहते हैं तो आपको जाना है गौरव जी के पास प्रिया प्लानिट फाइनेंशियल से गौरव कुमार जी 6474097501 पे करना है कॉल 6474097501 इज द नंबर टू कॉल और अपने लिए कस्टमाइज सोफाज बनवाना चाहते हैं तो सोफा मार्ट पर आपने जाना है 36 रीगन रोड ब्रैम्पटन सोफा मार्ट कॉल भी कर सकते हैं आप जानकारी के लिए 9057918056 पर 9057918056 पर सोफा मार्ट अनोखा खाना खाना चाहते हैं अनोखी दाल मखनी एक्सपीरियंस करना चाहते हैं फ्रेंच स्टाइल कस्टम केक्स खाना चाहते हैं तो आपको जाना है अनोखी रेस्टोरेंट पर जी हाँ 200 काउंटी रोड बुलेवार्ड ब्रैम्पटन पर कॉल कर सकते हैं आपका रिजर्वेशन 9054598200 पे 9054598200 इज द नंबर टू कॉल एंड केजीएस ट्रांसपोर्ट को जरूरत है इज इट ड्राइवर्स की फॉर यूएस क्लीन सीवीआर रिक्वायर्ड जिंदर बुट्टर जी को करना है आपने कॉल 6476286100 पर 6476286100 इज द नंबर टू कॉल जी दीजिए
प्रोग्राम साउथिशन टल्स प्राइम टाइम रुक कर दें अगली कॉल वाल हां जी हरभजन ढिल्लो साहब तुसी आंदे हो हरभजन ढिल्लो जी गो अहेड हेलो हाँ जी हरभजन ढिल्लो जी आवाज आ रही है मैं अगली कॉल से जाना पड़ेगा थोड़ी आवाज नहीं आ रही जी हाँ जी हेलो हाँ जी रमेश इंद्र चौहान साहब तुसी आंदे हो
जी सत श्री अकाल जी
सत श्री अकाल जी
जी मेरा एक क्वेश्चन है सिर्फ कि जो हम अपनी उम्मीद दी इलेक्शन हो रही है ये अगेंस्ट ऑन दी मोदी है या फिर बीजेपी क्योंकि जो भी कंफ्यूजन क्योंकि इस तरह लग रहा है कि क्योंकि जे तुसी दूसरी पार्टी तरफ भी देखो तो बंदे सानू पता ही है कहने की लोड़ ही नहीं कि किन्ने को मेरा उधर महापुरुष है सारे दे सारी सारी पार्टियां विच एक तो एक नंबर का करप्ट बंदे जेड़े हुण दूसरे पासे मोदी नूं देख लो मैं पर्सनल तौर ते मोदी नूं लाइक नहीं करदा क्योंकि नो मैटर वट अपनी अपनी चॉइस होंगी इस करके नहीं कि वे करतार करके या कुछ लेकिन वैसे वो बंदा अपनी निजी जिंदगी च ओदे ते कोई साफ सुथरा हैगा कोई करप्शन का या कुछ कोई ऐसा एलिगेशन नहीं हूँ क्वेश्चन यह है कि कल्ले मोदी करके लोग ओदे अगेंस्ट होए ने या बीजेपी करके वो फेस कड़ा वेखना चाहते हैं मोदी वेखना चाहते हैं या ओदी थां ते कोई होर वेखना चाहते हैं तो दूसरा ये मेरा क्वेश्चन है कि जो अपने अपने अफगानिस्तान की गल कर रहे थे कि ਇਹਦੇ ਬਾਰੇ ਦੱਸਣਾ ਕਿ ਇਹਦਾ ਫਿਊਚਰ ਕੀ ਹੋਏਗਾ, ਕਿ ਲੋਕ ਚਾਹੁੰਦੇ ਕੀ ਆ, ਅਫਗਾਨਿਸਤਾਨੀ ਅਫਗਾਨੀ ਜੋ ਹੈਗੇ ਆ ਉਹਨਾਂ ਦੀ ਸੋਚ ਹੈ ਜਾਂ ਕੋਈ ਹੋਰ ਸੋਚ ਹੈ? ਕਿਉਂਕਿ ਜੇ ਤੁਸੀਂ ਦੇਖੋ ਕਿ ਅਫਗਾਨਿਸਤਾਨ ਦੇ ਲੋਕਾਂ ਦੇ ਬੜੇ ਅੱਛੇ ਲੋਕ ਆ, ਬਹੁਤ ਸ਼ਰੀਫ ਹੈ, ਮਿਹਨਤ ਵਾਲੇ ਬੰਦੇ ਆ, ਆਪਣਾ ਨਿੱਜੀ ਤੌਰ ਤੇ ਉਹਨਾਂ ਦਾ ਕੋਈ ਵੀ ਲੈਣ ਦੇਣ ਨੀ ਹੈਗਾ ਟੈਰੋਰਿਸਟ ਦੇ ਨਾਲ, ਨਾ ਤਾਲਿਬਾਨ ਨਾਲ, ਨਾ ਜੋ ਅਲਕਾਇਦਾ ਵਗੈਰਾ। ਲੇਕਿਨ ਹੁਣ ਸਾਰੀ ਦੁਨੀਆਂ ਭਰ ਦੇ ਜਿਹੜੇ ਤੁਸੀਂ ਕਹਿ ਲਓ ਉਹਨਾਂ ਜੇ ਵਰਡ ਯੂਜ਼ ਕਰ ਲਿੱਤਾ ਜਾਵੇ ਵੀ ਤੜੀ ਪਾਰ ਜਿਹੜੇ ਭੱਜੇ ਲੋਕ, ਉਹ ਉੱਥੇ ਆ ਕੇ ਹੁਣ ਸੈੱਟ ਹੋ ਗਏ, ਨਾ ਹੁਣ ਉਹ ਏਰੀਆ ਛੱਡਣਾ ਚਾਹੁੰਦੇ ਆ, ਨਾ ਉਹ ਨਿਕਲਣਗੇ, ਤੇ ਹੁਣ ਇਹਦੇ ਵਿੱਚ ਅਫਗਾਨੀਆਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ। ਤੁਸੀਂ ਦੱਸੋ ਕਿ ਇਹਨਾਂ ਦਾ ਫਿਊਚਰ ਕੀ ਹੋਗਾ? ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ। ਰਮੇਸ਼ ਇੰਦਰ ਚੌਹਾਨ ਸਾਹਿਬ, ਜਿਹੜੀ ਤੁਸੀਂ ਬੜਾ ਇੰਟਰਸਟਿੰਗ ਸਵਾਲ ਪੁੱਛਿਆ ਹੈਗਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਆ ਜਾਂ ਬਾਕੀ ਦੀਆਂ ਜਿਹੜੀਆਂ ਪਾਰਟੀ ਨੇ, ਵਿਰੋਧੀ ਪਾਰਟੀਆਂ ਨੇ, ਉਹ ਨਰਿੰਦਰ ਮੋਦੀ ਨੂੰ ਹਰਾਉਣਾ ਚਾਹੁੰਦੀਆਂ ਨੇ ਜਾਂ ਫਿਰ ਬੀਜੇਪੀ ਨੂੰ ਹਰਾਉਣਾ ਚਾਹੁੰਦੀਆਂ ਨੇ? ਸਰ ਮੇਰਾ ਆਨਸਰ ਆ ਕਿ ਨਾ ਉਹ ਨਰਿੰਦਰ ਮੋਦੀ ਨੂੰ ਹਰਾਉਣਾ ਚਾਹੁੰਦੀਆਂ ਨੇ, ਨਾ ਨਰਿੰਦਰ ਮੋਦੀ ਨਿਸ਼ਾਨੇ ਤੇ ਹੈਗੇ ਨੇ, ਤੇ ਨਾ ਬੀਜੇਪੀ ਨਿਸ਼ਾਨੇ ਤੇ ਹੈਗੀ ਹੈ, ਦੋਨੋਂ ਹੀ ਨਹੀਂ ਹੈਗੇ। ਨਿਸ਼ਾਨੇ ਤੇ ਹੈਗੀ ਹੈ ਕੁਰਸੀ। ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿੰਦਾ ਕਿ ਤੁਸੀਂ ਅੱਜ ਕੁਰਸੀ ਦੇ ਦਿਓ, ਸਾਰੀ ਪਲੈਨਿੰਗ ਕੁਰਸੀ ਦੀ ਆ। ਕਾਂਗਰਸ ਪਾਰਟੀ ਕੁਰਸੀ ਚਾਹੁੰਦੀ ਹੈ ਕਿ ਸਾਡੇ ਕੋਲ ਪਾਵਰ ਆ ਜਾਏ ਸੈਂਟਰ ਦੇ ਵਿੱਚ, ਕਿਉਂਕਿ ਬਿਨਾਂ ਪਾਵਰ ਤੋਂ ਬਿਨਾਂ ਕੁਰਸੀ ਤੋਂ ਰਹਿ ਨਹੀਂ ਸਕਦੇ। ਜਿਹੜੀ BSP ਹੈ ਉਹਦੀ ਇੱਕ ਹੀ ਪਲੈਨਿੰਗ ਹੈ ਕਿ ਤੀਸਰੀ ਸਭ ਤੋਂ ਵੱਡੀ ਪਾਰਟੀ ਕਿਸ ਤਰੀਕੇ ਦੇ ਨਾਲ ਬਣਿਆ ਜਾਵੇ। BSP ਨੂੰ, ਬਹੁਜਨ ਸਮਾਜਵਾਦੀ ਪਾਰਟੀ ਨੂੰ, ਮਾਇਆਵਤੀ ਜੀ ਨੂੰ, ਸਮਾਜਵਾਦੀ ਪਾਰਟੀ ਨੂੰ ਜਾਂ ਮਮਤਾ ਬੈਨਰਜੀ ਨੂੰ, ਸਾਰਿਆਂ ਨੂੰ ਪਤਾ ਹੈ, ਸਾਰਿਆਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਉਹ ਤਕਰੀਬਨ 100-150 ਰਹਿ ਸਕਦੀਆਂ। ਕਾਂਗਰਸ 100-125, ਬੜੀ ਹੱਦ ਕਿਤੇ 150 ਲੈ ਜਾਏਗੀ। BJP 125-150, ਬੜੀ ਹੱਦ ਕਿਤੇ BJP 175 ਲੈ ਜਾਏਗੀ। ਸੋ ਇਹਨਾਂ ਨੇ 150 ਦੇ ਆਸ ਪਾਸ, 25 ਸੀਟਾਂ ਘੱਟ 25 ਸੀਟਾਂ ਵੱਧ, 150 ਦੇ ਆਸ ਪਾਸ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ। ਸੋ ਜਿਹੜੀਆਂ ਪਾਰਟੀਜ਼ ਨੇ, ਮੇਨ ਜਿਹੜੀਆਂ ਪਾਰਟੀਜ਼ ਨੇ, ਚਾਹੇ ਉਹ ਮਾਇਆਵਤੀ ਜੀ ਦੀ BSP ਲੈ ਲਓ, ਚਾਹੇ SP ਲੈ ਲਓ ਅਖਿਲੇਸ਼ ਯਾਦਵ ਦੀ, ਚਾਹੇ ਮਮਤਾ ਬੈਨਰਜੀ, ਕੱਲ ਬੜੀ ਵੱਡੀ ਰੈਲੀ ਕਰ ਰਹੇ ਨੇ, ਸਾਰੀਆਂ 42 ਸੀਟਾਂ ਤੇ ਉਹਨਾਂ ਨੇ ਇਲੈਕਸ਼ਨ ਲੜਨੀ ਹੈ। ਸਰ ਇਹਨਾਂ ਦਾ ਟਾਰਗੇਟ ਇੱਕ ਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ 30 ਸੀਟਾਂ ਲੈ ਕੇ ਅਸੀਂ ਕੁਰਸੀ ਪਕੜ ਲਈਏ। ਨਿਸ਼ਾਨੇ ਤੇ ਕੁਰਸੀ ਹੈ, ਨਿਸ਼ਾਨੇ ਤੇ ਮੋਦੀ ਨਹੀਂ ਹੈ, ਨਿਸ਼ਾਨੇ ਤੇ BJP ਨਹੀਂ ਹੈ। ਕੱਲ ਮੋਦੀ ਕਹਿ ਦੇ, ਕੱਲ ਮੋਦੀ ਸਾਹਿਬ ਕਹਿ ਦੇਣਗੇ ਜੀ ਮੈਂ ਆਪਣੇ ਨਾਲ ਮਿਲਾਉਣਾ ਚਾਹ ਰਿਹਾ ਹੈਗਾ ਜੀ, ਕਿਸੇ ਨੂੰ ਵੀ ਫਰਜ਼ ਕਰ ਲਓ ਜੀ, ਉਹ ਕਹਿਣ ਜੀ ਮੈਂ ਮਿਲਾਉਣਾ ਚਾਹ ਰਿਹਾ ਹੈਗਾ, ਤੇ ਫੌਰਨ ਅਲਾਇੰਸ ਬਣ ਜਾਣਾ। ਕੱਲ ਨੂੰ ਮੋਦੀ ਸਾਹਿਬ ਕਹਿ ਦੇਣ, ਕੱਲ ਨੂੰ BJP ਕਹਿ ਦੇਵੇ ਕਿ ਮੋਦੀ ਨੂੰ ਹਟਾ ਕੇ ਮਾਇਆਵਤੀ ਜੀ ਤੁਹਾਨੂੰ ਅਸੀਂ ਚੀਫ ਮਿਨਿਸਟਰ ਬਣਾਉਣ ਦੀ, ਪ੍ਰਾਈਮ ਮਿਨਿਸਟਰ ਬਣਾਉਣ ਦੀ ਗੱਲ ਕਰ ਰਹੇ ਹਾਂ, ਸਾਰੀ ਮੰਗਾਂ ਖਤਮ ਹੋ ਜਾਣਗੀਆਂ, ਕੋਈ BJP ਨਿਸ਼ਾਨੇ ਤੇ ਨਹੀਂ ਰਹੇਗੀ, ਇਹੀ BJP ਸਭ ਤੋਂ ਚੰਗੀ ਪਾਰਟੀ ਨਜ਼ਰ ਆਉਣੀ ਸ਼ੁਰੂ ਹੋਏਗੀ, ਇਹੀ ਸਾਰਾ ਕੁਝ ਠੀਕ ਹੋ ਜਾਏਗਾ, ਇਹੀ RSS ਠੀਕ ਹੋ ਜਾਏਗੀ। ਕੱਲ ਨੂੰ ਮਮਤਾ ਬੈਨਰਜੀ ਜੀ ਨੂੰ ਕਹਿ ਦਿਓ, ਮਮਤਾ ਬੈਨਰਜੀ ਸੈਂਟਰ ਦੇ ਵਿੱਚ ਕੈਬਨਿਟ ਰੇਲਵੇ ਮਿਨਿਸਟਰ ਸੀਗੇ, ਲੇਕਿਨ ਧਿਆਨ ਇਹੀ ਲੱਗਾ ਸੀ ਵੀ ਕਿਸ ਘੜੀ ਮੈਂ ਬੰਗਾਲ ਦੀ ਚੀਫ ਮਿਨਿਸਟਰ ਬਣ ਜਾ। ਉਹਨਾਂ ਨੂੰ ਸਾਹ ਹੀ ਉਸ ਵੇਲੇ ਆਇਆ, ਮਮਤਾ ਬੈਨਰਜੀ ਜੀ ਨੂੰ ਸਾਹ ਹੀ ਉਸ ਵੇਲੇ ਆਇਆ ਜਦੋਂ ਬੰਗਾਲ ਦੇ ਚੀਫ ਮਿਨਿਸਟਰ ਬਣ ਗਏ। ਹੁਣ ਅਗਲਾ ਨਿਸ਼ਾਨਾ ਕੀ ਹੈ ਕਿ ਆਪਣੇ ਥੱਲੇ ਚਾਹੇ ਉਹ ਡੈਰਿਕ ਓਬਰਾਇਨ ਨੂੰ ਮੈਂ ਬਿਠਾ ਦਵਾਂ ਕੁਰਸੀ ਤੇ? ਮਤਲਬ ਇਹ ਲੋਕ ਤੇ ਚੀਫ ਮਿਨਿਸਟਰ ਦੀ ਕੁਰਸੀ, ਜਿੱਦਾਂ ਲਾਲੂ ਪ੍ਰਸਾਦ ਯਾਦਵ, ਮਮਤਾ ਬੈਨਰਜੀ, ਇਹਨਾਂ ਲਈ ਤੇ ਚੀਫ ਮਿਨਿਸਟਰ ਦੀਆਂ ਕੁਰਸੀਆਂ ਇੱਦਾਂ ਵੀ ਜਿੱਦਾਂ ਬੰਦਾ ਘਰ ਦੀ ਆਪਣੀ ਕਿਚਨ ਦੀ ਚਾਬੀ ਕਿਸੇ ਨੂੰ ਪਕੜਾਉਂਦਾ ਕਿ ਆਹ ਪਕੜੋ ਜੀ ਸਾਡੀ ਕਿਚਨ ਦੀ ਚਾਬੀ, ਜਿਹੜਾ ਰਸੋਈ ਨੂੰ ਤੁਸੀਂ ਸੰਭਾਲ ਲੈਣਾ, ਉਹਨੂੰ ਵੀ ਬੰਦਾ ਜ਼ਿੰਮੇਵਾਰੀ ਨਾਲ ਸੰਭਾਲਦਾ ਹੈ, ਰੋਟੀ ਪਾਣੀ ਬੰਦਾ ਜਿਹੜਾ ਠੀਕ ਬਣਾਏ। ਡੈਰਿਕ ਓਬਰਾਇਨ ਜਾਂ ਕਿਸੇ ਨੂੰ ਮੈਂ ਕੁਰਸੀ ਤੇ ਇੱਥੇ ਬਿਠਾ ਦੇਵਾਂ ਕਿ ਇਹ ਵੈਸਟ ਬੰਗਾਲ ਦੇ ਵਿੱਚ ਚੀਫ ਮਿਨਿਸਟਰ ਦੀ ਪੋਜੀਸ਼ਨ ਸੰਭਾਲੇ, ਤੇ ਮੈਂ ਜਾ ਕੇ ਉੱਥੇ ਪ੍ਰਧਾਨ ਮੰਤਰੀ ਬਣਾ ਜਾਂ ਮੈਂ ਸੈਂਟਰ ਦੇ ਵਿੱਚ ਰੋਲ ਅਦਾ ਕਰਾਂ ਦੁਬਾਰਾ। ਔਰ ਸੈਂਟਰ ਦੇ ਵਿੱਚ ਵੀ ਮਮਤਾ ਬੈਨਰਜੀ ਹੁਣਾਂ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਕੁਛ ਨਹੀਂ ਚਾਹੀਦਾ। ਜਦੋਂ ਰੇਲਵੇ ਮਿਨਿਸਟਰੀ ਬਣੀ ਸੀ ਤੁਸੀਂ ਦੇਖਿਆ ਹੀ ਸੀਗਾ, ਇਹ ਪਾਰਟ ਟਾਈਮ ਰੇਲਵੇ ਮਿਨਿਸਟਰ ਸੀਗੇ ਕੈਬਨਿਟ ਦੇ ਵਿੱਚ। ਅੱਛਾ, ਇਹੀ ਹਾਲਾਤ ਮਤਲਬ ਕਿ ਲਾਲੂ ਪ੍ਰਸਾਦ ਯਾਦਵ ਦੇ ਜੇਲ੍ਹ ਦੇ ਵਿੱਚ ਬੈਠੇ ਨੇ, ਉਹ ਜੇਲ੍ਹ ਦੇ ਵਿੱਚ ਬੈਠਾ ਹੀ ਉਹ ਸੁਪਨੇ ਲਈ ਜਾ ਰਿਹਾ ਕਿ ਅਗਲਾ ਪ੍ਰਧਾਨ ਮੰਤਰੀ ਜਿਹੜਾ ਉਹ ਸਾਡੇ, ਚਲੋ ਮੈਂ ਜੇ ਨਹੀਂ ਵੀ ਬਣਨਾ ਦੇ ਇਸ ਤੇ, ਮੈਂ ਤਾਂ ਇਲੈਕਸ਼ਨ ਹੀ ਨਹੀਂ ਲੜ ਸਕਦਾ ਲਾਲੂ ਪ੍ਰਸਾਦ ਯਾਦਵ, ਉਹਦੀ ਘੱਟੋ ਘੱਟ ਇੰਨੀ ਮਨਜ਼ੂਰੀ ਹੈ ਕਿ ਜਿਹੜਾ ਅਗਲਾ ਪ੍ਰਧਾਨ ਮੰਤਰੀ ਆ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਹਿਸਾਬ ਦੇ ਨਾਲ ਬਣਨਾ ਹੈ, ਤੇ ਅਗਲਾ ਪ੍ਰਧਾਨ ਮੰਤਰੀ ਅਸੀਂ ਬਣਾ ਦਈਏ। ਕਾਂਗਰਸ ਪਾਰਟੀ ਦੇ ਤਕਰੀਬਨ 4 ਸੀਨੀਅਰ ਲੀਡਰਸ, ਚਾਹੇ ਉਹ ਕਪਿਲ ਸਿੱਬਲ ਸਾਹਿਬ ਨੇ, ਚਾਹੇ ਉਹ ਪੀ ਚਿਦੰਬਰਮ ਨੇ, ਜਿਹੜਾ ਅਭਿਸ਼ੇਕ ਮਨੂ ਸਿੰਘ ਵੀ ਬਾਹਰ ਹੋ ਗਿਆ ਸੀਗਾ, ਉਹ ਵੀ ਇਸ ਵੇਲੇ ਲਾਈਮਲਾਈਟ 'ਚ ਆਇਆ ਹੋਇਆ, ਉਹ ਵੀ ਸਾਰੇ ਸੁਪਨੇ ਸੰਜੋ ਕੇ ਬੈਠੇ ਨੇ, ਸਭ ਸੁਪਨੇ ਸੰਜੋ ਕੇ ਬੈਠੇ ਨੇ ਕਿ ਕੁਰਸੀ ਚਾਹੀਦੀ ਉਹਨਾਂ ਨੂੰ। ਬੀਜੇਪੀ ਨਿਸ਼ਾਨੇ 'ਤੇ ਨਹੀਂ ਹੈ, ਵਿਦ ਇਨ ਬੀਜੇਪੀ ਕੋਈ BJP ਦੇ ਥੋੜ੍ਹੀ ਨਿਸ਼ਾਨਾ ਲਾਏਗਾ। ਵਿਦ ਇਨ BJP ਨਿਤਿਨ ਗਡਕਰੀ ਸਾਹਿਬ ਰੇਸ ਦੇ ਵਿੱਚ ਸਭ ਤੋਂ ਅੱਗੇ ਨੇ, ਨੋ ਡਾਊਟ ਰਾਜਨਾਥ ਸਿੰਘ ਜਾਂ ਸ਼ਿਵਰਾਜ ਸਿੰਘ ਚੌਹਾਨ, ਹੋਰ ਬੜੇ ਸਾਰੇ ਲੀਡਰ ਜਿਹੜੇ ਨੇ ਉਹ ਵੀ ਸੁਪਨੇ ਸਜਾ ਕੇ ਬੈਠੇ ਨੇ ਕਿ ਜੇ, ਔਰ ਮੈਂ ਤਾਂ ਇਹ ਕਹਾਂਗਾ ਨਿਤਿਨ ਗਡਕਰੀ ਖੁਦ ਚਾਹੇਗਾ, ਨਿਤਿਨ ਗਡਕਰੀ BJP ਦਾ ਸਭ ਤੋਂ ਸੀਨੀਅਰ ਲੀਡਰ ਹੈ, ਉਹ ਖੁਦ ਚਾਹੇਗਾ ਕਿ ਮੋਦੀ ਦੀ ਕੈਂਪੇਨ ਦੇ ਵਿੱਚ BJP 200 ਸੀਟਾਂ ਨਾਲ ਲੈ ਜਾਵੇ। ਕਿਉਂਕਿ ਉਹੀ ਹਾਲ ਹੋਣਾ ਪਿਛਲੀ ਵਾਰ ਵੀ ਜਿਹੜਾ ਇਹ ਪੂਰਾ ਕੈਂਪ ਸੀਗਾ ਚਾਹੇ 2014 ਦੇ ਵਿੱਚ ਚਾਹੇ ਉਹ ਨਿਤਿਨ ਗਡਕਰੀ ਕੈਂਪ ਸੀਗਾ ਚਾਹੇ ਉਹ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਮੁਰਲੀ ਮਨੋਹਰ ਜੋਸ਼ੀ ਜੀ ਰਾਜਨਾਥ ਸਿੰਘ ਜੀ ਇਹ ਸਭ ਇਹ ਸੋਚ ਰਹੇ ਸੀਗੇ ਕਿ ਇਹੀ 150-200 ਸੀਟਾਂ ਰਹਿ ਜਾਣ ਅਤੇ ਜਿਹੜੇ ਅਲਾਇੰਸ ਪਾਰਟਨਰ ਆ ਨਿਤੀਸ਼ ਕੁਮਾਰ ਤਾਂ ਹੁਣ ਅਲਾਇੰਸ 'ਚ ਆਇਆ ਨਾ ਨਿਤੀਸ਼ ਕੁਮਾਰ ਤਾਂ ਸਭ ਤੋਂ ਵੱਧ ਖਿਲਾਫ਼ ਮੋਦੀ ਦੇ ਨਿਤੀਸ਼ ਕੁਮਾਰ ਸੀਗਾ ਉਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ 150-200 ਸੀਟਾਂ 'ਤੇ ਰੁਕ ਜਾਣ ਸ਼ਿਵ ਸੈਨਾ ਤੇਲਗੂ ਦੇਸਮ ਅਕਾਲੀ ਦਲ ਇਹ ਸਾਰਿਆਂ ਨੂੰ ਅਸੀਂ ਇਕੱਠਿਆਂ ਕਰਕੇ ਕਹੀਏ ਉਹ ਸਾਰੇ ਕਹਿ ਦੇਣ ਕਿ ਅਸੀਂ ਅਲਾਇੰਸ 'ਚ ਆ ਜਾਵਾਂਗੇ ਪਰ ਸਾਨੂੰ ਨਰਿੰਦਰ ਮੋਦੀ ਮਨਜ਼ੂਰ ਨਹੀਂ ਹੈ ਨਰਿੰਦਰ ਮੋਦੀ ਤਾਂ ਅਮਿਤ ਸ਼ਾਹ ਦੀ ਜੋੜੀ ਨੂੰ ਕੱਢੋ ਬਾਹਰ ਅਤੇ ਅਸੀਂ ਨਿਤਿਨ ਗਡਕਰੀ ਜੀ ਦੇ ਸਹਿਮਤ ਹੈ ਜਾਂ ਅਸੀਂ ਰਾਜਨਾਥ ਸਿੰਘ ਜੀ ਦੇ ਸਹਿਮਤ ਹੈ ਜਾਂ ਅਸੀਂ ਅਡਵਾਨੀ ਸਾਹਿਬ ਦੇ ਸਹਿਮਤ ਹੈ ਅਤੇ ਅਡਵਾਨੀ ਸਾਹਿਬ ਦਾ ਜਿਹੜਾ ਸੁਪਨਾ ਉਹ ਇਲੈਕਸ਼ਨ ਇਸ ਵਾਰੀ ਵੀ ਲੜ ਰਹੇ ਨੇ ਵੀ ਕੋਈ ਭਲਾ ਮਾਨਸ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਤੁਹਾਡੀ 90 ਸਾਲ ਦੀ ਉਮਰ ਹੈ ਤੁਸੀਂ 90 ਸਾਲ ਦੀ ਉਮਰ ਦੇ ਵਿੱਚ ਅਡਵਾਨੀ ਸਾਹਿਬ ਇਲੈਕਸ਼ਨ ਲੜ ਕੇ ਦੇਸ਼ ਦਾ ਕੀ ਸੁਧਾਰ ਤੁਸੀਂ ਕਰਨਾ ਚਾਹੁੰਦੇ ਹੋ ਕੀ ਸੁਧਾਰ ਕਰ ਲਓਗੇ ਇਸ ਉਮਰ ਦੇ ਵਿੱਚ ਵਿਦ ਡਿਊ ਰਿਸਪੈਕਟ ਠੀਕ ਹੈ ਕੰਮ ਕਰਨਾ ਚਾਹੀਦਾ ਹੈ 90 ਸਾਲ ਦੀ ਉਮਰ 'ਚ ਵੀ ਜ਼ਰੂਰ ਤੁਸੀਂ ਕੰਮ ਕਰੋ ਪਰ 90 ਸਾਲ ਦੀ ਉਮਰ 'ਚ ਤੁਸੀਂ ਅਗਲੇ 5 ਸਾਲਾਂ ਨੂੰ 95-100 ਦੇ ਨੇੜੇ ਹੋ ਜਾਣਾ ਹੈ ਕੀ ਤੁਸੀਂ ਇਸ ਉਮਰ 'ਚ ਸੁਧਾਰ ਕਰਨਾ ਸੋ ਸਰ ਜਿਹੜੀ ਨਿਸ਼ਾਨਾ ਹੈਗਾ ਉਹ ਹੈ ਔਰ ਬਾਕੀ ਲੀਡਰਸ਼ਿਪ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਦੈਟ ਇਜ਼ ਦ ਟ੍ਰੈਜਡੀ ਆਫ ਇੰਡੀਆ ਦੈਟ ਇਜ਼ ਦ ਟ੍ਰੈਜਡੀ ਆਫ ਇੰਡੀਆ ਰਾਈਟ ਨਾਓ ਔਰ ਮੈਂ ਕਿਤੇ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਵੀ ਨੀਡ ਓਨੈਸਟ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਵਾਸਤੇ ਇਟਸ ਅ ਫਾਰ ਫੈਸ਼ਡ ਆਈਡੀਆ ਟੂ ਲੀਡ ਦਾ ਕੰਟਰੀ ਬਟ ਮੈਂ ਕਹਿਣਾ ਚਾਹੁੰਦਾ ਹਾਂ ਜੇ ਕੋਈ ਕਾਂਗਰਸ ਦੇ ਸਮਰਥਕ ਨੇ ਜੇ ਉਹ ਸੁਣਨਾ ਚਾਹੁੰਦੇ ਨੇ ਤੇ ਮੇਰੀ ਨਿਗਾਹ ਦੇ ਵਿੱਚ ਆਈ ਸਟਿਲ ਬਿਲੀਵ ਨਵਜੋਤ ਸਿੰਘ ਸਿੱਧੂ ਹਜੇ ਉਹਦੇ ਲਈ ਵੀ ਇਟਸ ਅ ਫਾਰ ਫੈਸ਼ਡ ਆਈਡੀਆ ਹਜੇ ਤਾਂ ਪੰਜਾਬ ਦੇ ਵਿੱਚ ਉਹਨੂੰ ਕੋਈ ਚੀਫ ਮਿਨਿਸਟਰ ਹੀ ਬਣਨ ਦੇ ਰਿਹਾ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਬਟ ਨਵਜੋਤ ਸਿੰਘ ਸਿੱਧੂ ਅਰਵਿੰਦ ਕੇਜਰੀਵਾਲ ਐਟਲੀਸਟ ਕੁਝ ਓਨੈਸਟ ਲੀਡਰਸ ਮੈਨੂੰ ਲੱਗਦਾ ਹੈ ਕਿ ਥੋੜ੍ਹੇ ਜਿਹੇ ਅੱਗੇ ਆ ਰਹੇ ਨੇ ਬਾਕੀ ਤੁਸੀਂ ਕਹੋ ਮਮਤਾ ਬੈਨਰਜੀ ਲਾਲੂ ਪ੍ਰਸਾਦ ਯਾਦਵ ਮਾਇਆਵਤੀ ਜੀ ਵਿਦ ਡਿਊ ਰਿਸਪੈਕਟ ਅਖਿਲੇਸ਼ ਯਾਦਵ ਇਹ ਸਭ ਯਾ ਤੇ ਮਤਲਬ ਕਿ ਸਿਵਾਏ ਕੁਰਸੀ ਦੇ ਇਹਨਾਂ ਨੂੰ ਹੋਰ ਕੁਝ ਇਸ ਵੇਲੇ ਨਜ਼ਰ ਨਹੀਂ ਆ ਰਿਹਾ ਗੁਰਦੀਪ ਸਿੰਘ ਜੀ ਤੁਸੀਂ ਆਉਂਦੇ ਹੋ ਜੀ ਗੁਰਦੀਪ ਜੀ
ਗੁਰਪ੍ਰੀਤ ਜੀ ਤੋਂ ਸਾਥ ਹੀ ਸੈਗਮੈਂਟ ਕੇ ਮੇਨ ਸਪੋਂਸਰ ਜੁੜ ਗਏ ਹੈ ਸੁਰਿੰਦਰ ਪਾਲ ਜੀ ਇੰਸ਼ੋਰੈਂਸ ਡਿਪੋਸੀ ਐਂਡ ਸੀ ਐਂਡ ਮਕੇਸ ਵਿਵੇਕ ਜੀ ਸਖਤ ਹਮਾਰੇ ਸਾਥ ਹੈ ਜੀ ਵੀਰ ਜੀ
ਹਾਂਜੀ ਹਾਂਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਸੁਰਿੰਦਰ ਪਾਲ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ ਸੁਰਿੰਦਰ ਪਾਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ
ਥੈਂਕ ਯੂ ਵੈਰੀ ਮਚ ਯੁਧਵੀਰ ਜੀ ਮੇਰੇ ਵੱਲੋਂ ਸੋਚਿਆ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਆਦਾਬ ਜੀ
ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਔਰ ਸੁਰਿੰਦਰਪਾਲ ਜੀ ਸਭ ਤੋਂ ਪਹਿਲਾਂ ਤੇ ਹਰ ਫਰਾਈਡੇ ਦੀ ਤਰ੍ਹਾਂ ਤੁਸੀਂ ਜਿਹੜੀ ਇਕਨੋਮਿਕ ਸਨੈਪਸ਼ਾਟ ਹੈਗੀ ਆ ਉਹ ਜ਼ਰੂਰ ਸਾਡੇ ਲਿਸਨਰ ਦੇ ਨਾਲ ਸਾਂਝੀ ਕਰੋ ਜੀ
ਯੁਧਵੀਰ ਜੀ ਟੁਡੇ ਇਜ਼ ਦ 11th ਡੇ ਦੈਟ ਆਵਰ ਟੋਰਾਂਟੋ ਸਟਾਕ ਇੰਡੈਕਸ ਇਜ਼ ਇਨ ਅ ਪੋਜ਼ਿਟਿਵ ਟੈਰੀਟਰੀ ਇਨ ਫੈਕਟ ਇਜ਼ ਅ ਟ੍ਰਿਪਲ ਡਿਜਿਟ ਪੁਆਇੰਟ ਅਪ ਅਗੇਨ ਦੇਖੋ ਆਲਮੋਸਟ ਕ੍ਰਿਸਮਸ ਦੇ ਕਰੀਬ ਜਿਹੜੀ ਆ ਤੁਸੀਂ ਕਹਿ ਸਕਦੇ ਆ ਸਟਾਕ ਮਾਰਕੀਟ ਜਿਹੜੀ ਸੀ ਇਹ ਕੋਰੈਕਸ਼ਨ ਕੈਟੇਗਰੀ ਸੀ ਕਰੈਕਸ਼ਨ ਕੈਟੇਗਰੀ ਅਸੀਂ ਉਹਨੂੰ ਕਹਿੰਦੇ ਹਾਂ ਜਦੋਂ 10% ਤੋਂ ਮਾਰਕੀਟ ਆਪਣੇ ਪੀਕ ਤੋਂ ਥੱਲੇ ਚਲੀ ਜਾਂਦੀ ਹੈ ਆਫੀਸ਼ੀਅਲੀ ਨਾਓ ਇਟ ਇਜ਼ ਆਊਟ ਆਫ ਦ ਕਰੈਕਸ਼ਨ ਮਾਰਕੀਟ ਦੈਟ ਮੀਨਸ ਫਰਮ ਕ੍ਰਿਸਮਸ ਈਵ ਟਿਲ ਟੂਡੇ ਕਰੀਬ ਇੱਕ ਮਹੀਨਾ ਵੀ ਨਹੀਂ ਹੋਇਆ 3 ਹਫ਼ਤੇ ਹੋਏ ਆ ਸਟਾਕ ਮਾਰਕੀਟ ਹੈਜ਼ ਗੋਨ ਅਪ ਬਾਈ 10% ਵਿਚ ਇਜ਼ ਅ ਫੈਨੋਮੀਨਲ ਗਰੋਥ ਇਹਦੀ ਵਜ੍ਹਾ ਇਹ ਹੈ ਯੁਧਵੀਰ ਜੀ ਕਿ ਜਿਹੜਾ ਤੁਸੀਂ ਦੇਖ ਰਹੇ ਹੈ ਟਿਟ ਫੋਰ ਟੈਟ ਟੈਰਿਫ ਵਾਰ ਕਰਕੇ ਜਿਹੜੀ ਹੈ ਮਾਰਕੀਟ ਦੇ ਅੰਦਰ ਕਾਫੀ ਐਂਗਜ਼ਾਇਟੀ ਔਰ ਵੋਲੇਟੈਲਿਟੀ ਸੀ ਉਹ ਘਟਦੀ ਨਜ਼ਰ ਆ ਰਹੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਚਾਈਨਾ ਨੇ ਹੁਣ ਬਿਆਨ ਦਿੱਤਾ ਹੈ ਜੀ ਕਿ ਚਾਈਨਾ ਜਿਹੜਾ ਹੈ ਇਹ ਜਿਹੜਾ ਟ੍ਰੇਡ ਇਮਬੈਲੈਂਸ ਹੈਗਾ ਜਿਹੜਾ ਚਾਈਨਾ ਦਾ ਟ੍ਰੇਡ ਸਰਪਲਸ ਹੈ ਵਿਚ ਇਜ਼ ਆਲਮੋਸਟ $323 billion ਹੈਗਾ ਉਹ ਕਹਿੰਦੇ ਨੇ ਜੀ ਅਸੀਂ 6 ਸਾਲ 'ਚ ਇਹਨੂੰ ਜ਼ੀਰੋ ਕਰ ਦਿਆਂਗੇ ਯਾਨੀ ਕਿ ਚਾਈਨਾ ਅਮੈਰੀਕਾ ਤੋਂ ਜ਼ਿਆਦਾ ਗੁੱਡਸ ਇੰਪੋਰਟ ਕਰੇਗਾ ਔਰ ਚਾਈਨਾ ਨੇ ਇਹ ਦੋਹਰਾਇਆ ਕਿ ਅਗਲੇ 6 ਸਾਲਾਂ 'ਚ ਆਲਮੋਸਟ $1 trillion ਦੀ ਗੁੱਡਸ ਜਿਹੜੀਆਂ ਨੇ ਅਮੈਰੀਕਾ ਤੋਂ ਇੰਪੋਰਟ ਕਰੇਗਾ ਔਰ ਅਮੈਰੀਕਾ ਇਹੀ ਚਾਹੁੰਦਾ ਸੀਗਾ ਕਿ ਜਿਹੜੀ ਇਹ ਜੰਗ ਲੱਗੀ ਸੀ ਟਿਟ ਫੋਰ ਟੈਟ ਟੈਰਿਫ ਦੀ ਇਹ ਬੇਸਿਕਲੀ ਲੱਗੀ ਟ੍ਰੇਡ ਇੰਬੈਲੈਂਸ ਕਰਕੇ ਸੀਗੀ ਔਰ ਜੇਕਰ ਚਾਈਨਾ ਇਸ ਗੱਲ ਤੇ ਰਾਜ਼ੀ ਹੋ ਜਾਂਦਾ ਤਾਂ ਫਿਰ ਮੈਨੂੰ ਲੱਗਦਾ ਨਹੀਂ ਜੀ ਕਿ ਚਾਈਨਾ ਔਰ ਅਮੈਰੀਕਾ ਦਾ ਕੋਈ ਲਫੜਾ ਹੈਗਾ ਔਰ ਦੂਸਰੀ ਗੱਲਬਾਤ ਜਿਹੜੀ ਸੈਕਿੰਡ ਰਾਊਂਡ ਆਫ ਟਾਕਸ ਜਿਹੜੀ ਹੈ ਉਹ January 30th ਨੂੰ ਹੋਣੀ ਹੈਗੀ ਆ ਹਾਲਾਂਕਿ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਜਦੋਂ ਇਹਨਾਂ ਦੀ ਮੀਟਿੰਗ ਹੋਈ ਸੀ ਅਰਜਨਟੀਨਾ ਦੇ ਅੰਦਰ ਜਦੋਂ G20 ਦੀ ਮੀਟਿੰਗ ਸੀਗੀ ਉਹਦੇ 'ਚ ਦੋਨੋਂ ਯਾਨੀ ਕਿ ਅਮੈਰੀਕਨ ਪ੍ਰੈਜ਼ੀਡੈਂਟ ਔਰ ਚਾਈਨੀਜ਼ ਪ੍ਰੀਮੀਅਰ ਨੇ ਇਹ ਕਿਹਾ ਸੀ ਵੀ 90 days ਜਿਹੜਾ ਹੈ ਆਪਣੇ ਜਿਹੜੇ ਟੈਰਿਫ ਦੇ ਜਿਹੜੀ ਗੱਲਬਾਤ ਹੈ ਉਹ ਸੁਲਝਾ ਲੈਣਗੇ ਤੇ ਇਸ ਤਰ੍ਹਾਂ ਲੱਗਦਾ ਜੀ ਬੜਾ ਮਤਲਬ ਜਿਸ ਤੋਂ ਕਹਿੰਦੇ ਨੇ ਜਿਹੜਾ ਖੁਸ਼ੀ ਵਾਲਾ ਮਾਹੌਲ ਜਿਹੜਾ ਹੈ ਦੋਨੋਂ ਕੰਟਰੀ 'ਚ ਹੈਗਾ ਆ ਇਸ ਕਰਕੇ ਜਿਹੜੀ ਤੁਸੀਂ ਦੇਖ ਰਹੇ ਹਾਂ ਮਾਰਕੀਟ ਦੇ ਅੰਦਰ ਇਹ ਐਂਗਜ਼ਾਇਟੀ ਜਿਹੜੀ ਆ ਇਹ ਆਲਮੋਸਟ ਖਤਮ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਦੇਰ ਵਿਲ ਬੀ ਸਟਿਲ ਯੂ ਨੋ ਸੋ ਮੈਨੀ ਦੇ ਸੇ ਇਨ ਇੰਗਲਿਸ਼ ਦੇ ਆਰ ਮੈਨੀ ਸੋ ਮੈਨੀ ਸਲਿਪਸ ਬਿਟਵੀਨ ਕੱਪ ਐਂਡ ਲਿਪਸ ਲੇਕਿਨ जिस तरह यह गलबात चल रही है लगता है जी ये गल शायद नेत्रे चढ़ जाएगी और इधरों का आपस समझौता हो जाएगा, लेकिन यूएस का जरा शटडाउन है, गवर्नमेंट का शटडाउन हैज बीन द लॉन्गेस्ट एवर इन द यूएस हिस्ट्री, वो उस तरह ही बरकरार है। जे ब्रैक्सिट की गल करिए देखा इस हफ्ते ब्रैक्सिट की वोटिंग हुई और टेरेसा मे बड़ी बुरी तरह उसके अंदर जड़ी है अपनी वो हार देखनी पई, हालांकि उन्होंने दोबारा नो कॉन्फिडेंस मोशन जोड़ा वो जित लिया, लेकिन ब्रैक्सिट एक ऐसा इशू है जिस तरह अभी पंजाबी कहते हैं जी कि कोर्ट केरली मूझ फसी है, ना तो उन्होंने अंदर नंघा सकते ना बाहर कर सकते हैं। दिस इज अ शॉट दे हैव द ब्रिटिश हैव शॉट देमसेल्फ ऑन देयर फुट एंड दे हैव टू च्यू इट वेदर दे लाइक इट और नॉट। सो यही इशू जोड़ा है यूरोप में काफी हद तक इफेक्ट करता आ रहा है। और जो असं कैनेडा की गल करिए सर, कैनेडियन मार्केट जिस तरह तुम देखा TSX हैज बीन डूइंग वैल, स्पेशली फाइनेंशियल सैक्टर हैज बीन डूइंग वैल, तुमने दसिया भी 10% तो उत्ते मार्केट जी जा चुकी है, और जड़े मरुआने के स्टॉक्स ने कैनबिस के स्टॉक्स ने दे आर डूइंग एक्सट्रीमली एक्सट्रीमली वैल। उसकी वजह यह है जी कि अक्टूबर के मंथ के अंदर बहुत सारी अमेरिकन कंपनीज ने इतों की मरुआना स्टॉक्स कंपनी को शॉर्ट किया, नाउ वो उन्होंने जी भारी पई है, हम जिन्होंने शॉर्ट किया उन्होंने बाय करके दे हैव टू रीसेल इट, दैट इज द रीजन दैट यू सी दैट द मरुआना स्टॉक्स आर हैव बाउंस बैक बाय बिग टाइम, नॉट ओनली द मरुआना स्टॉक्स, इवन द एनर्जी स्टॉक्स, द बैंकिंग कैनेडियन बैंकिंग स्टॉक्स, कैनेडियन रियल स्टेट स्टॉक्स, ऑल आर डूइंग एक्सट्रीमली वैल। लेकिन जे असी गल करिए चाइना और कैनेडा के रिलेशन की, तो अज फिर द्वारा चाइना ने कहा है जी कि जी हवाई जी कंपनी याद है CFO को पकड़िया हुआ और हले भी शी इज अंडर अरेस्ट, तो मद्देनजर उन्होंने कहा है जी जेकर इन्होंने जी थानू पता है कि एक कंपनी सी जी कि इन्होंने बैन करना चाहते हैं बिकॉज दे फील दैट दे मे बी स्पाई ऑन दीज टेलीकम्युनिकेशन इंस्ट्रूमेंट्स। सो इस करके जड़ा है हालांकि चाइना अमेरिका ना समझौता कर रहा है, लेकिन कैनेडा नू अखां दिखा रहा है, और जर्मनी ने भी यह दोहरा दिता है कि शायद जर्मनी भी उस कंपनी को जरा है जी बैन कर देगा, पहला इंग्लैंड और आस्ट्रेलिया दोनों कंट्री बैन कर चुके हैं। सो दिस काइंड ऑफ पॉलिटिक्स इन दी ट्रेड इज स्टिल कॉन्टीन्यूइंग, यह नहीं है कि टिट फॉर टैट टैरिफ वार खत्म हो जाएगा, जी ट्रेड पॉलिटिक्स है वह खत्म हो जाएगी, दैट विल कॉन्टीन्यू, बट ओवरऑल जिस तरह तुम्हें दसिया कि मार्केट के अंदर बड़ा अच्छा माहौल है, जे तुसी मैं स्रोतियों को कहांगा जे तुसी पैसे नहीं इन्वेस्टमेंट किए दिस इज अ वेरी गुड टाइम, क्योंकि ये अपने अक्टूबर के पीक तो मार्केट वेंट डाउन बाय 19.8%, हालांकि जे 20% थले चली जाए उस बियर मार्केट कहने ऑफिशियली वॉज नॉट इन अ बियर मार्केट बट इट हैज टच्ड almost you can say close to the bear market, or this has been a longest streak in the bull market 2009 to leke hun tak jadi hai, matlab bahut lamba hai streak jada hai a bull market da reha, aur hun je inna di je to samjhota ho jauga America aur China da, there are good opportunities, so I would suggest ki je tusi paise investment nahi kite this is a good time, especially tax free saving account the limit is saal di $6,000 ho chuki hai, ਤੁਸੀਂ ਮੰਥਲੀ ਪਲਾਨ ਵੀ ਸ਼ੁਰੂ ਕਰ ਸਕਦੇ ਹੈ ਜੇ ਆਲਰੇਡੀ ਤੁਸੀਂ ਕਿੱਥੇ ਇਨਵੈਸਟਮੈਂਟ ਕੀਤੇ ਹੋਏ ਉਹਦੇ ਪਰ ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਆ ਜਾਂ ਲਾਈਫ ਇੰਸ਼ੋਰੈਂਸ ਪਾਲਿਸੀ ਬਾਰੇ ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਆ, ਤੁਹਾਡੀ ਪਾਲਿਸੀ ਰੇਟਿਡ ਹੋ ਗਈ ਹੈ ਡਿਕਲਾਈਨ ਹੋ ਗਈ ਹੈ ਜਾਂ ਤੁਹਾਡੀ ਟਰਮ ਪਾਲਿਸੀ ਰਿਨਿਊਅਲ ਵਾਸਤੇ ਆਈ ਹੈ ਉਹਦੇ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਆ, ਗਿਵ ਅਸ ਅ ਕਾਲ, ਮੇਰਾ ਨੰਬਰ ਹੈ ਜੀ 416-573-4798, ਵਨਸ ਅਗੇਨ 416-573-4798।
सुरेंद्र पाल जी कॉलर्स बड़े वेट कर रहे हैं, मैं पर तुहाडा सिर्फ एक मिनट होर जरूर लेना चाहांगा, नॉन पोलिटिकल आंसर मैं चाहांगा, तुसी मैनूं पता है तुसी बिल्कुल नॉन पोलिटिकल ही दिंदे हो सर, यह जिहड़ा रीसेंट चेंज होया उस ऐप दे विच एजुकेशन दे विच जिहड़े चेंजेस लियाए ने ओंटेरियो स्टूडेंट असिस्टेंस प्रोग्राम फोर्ड सरकार ने जो ओंटेरियो साडे इत्थे कीता है, तुहाडे इस ते मैं कमेंट जरूर लेना चाहांगा सर।
To be honest with you, sir, I will give my, I haven't studied well. I heard this thing yesterday on 680 radio. I haven't read this news. I know they have made some changes ke jada hai, aur 6 months jada pehla interest, unhanu wave honda si, matlab 6 months baad interest shuru honda si, oh hon ho gaya. Give me a one day time if you permit me, can I give my opinion this on Monday? Let me gather all the information, then I can answer this question on Monday, sir.
Sure, sir.
I will definitely come for 2 minutes and I'll give you my clear-cut answer and my opinion in detail on this thing, sir.
ਠੀਕ ਹੈ ਸਰ, ਠੀਕ ਹੈ, ਮੰਡੇ ਨੂੰ ਇਸ ਦੇ ਬਾਰੇ ਗੱਲ
ਕਰੋ ਸਰ,
ਠੀਕ ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਸੁਖੀ ਸਾਹਿਬ ਤੁਹਾਡੀ ਕਾਲ ਵੀ ਜਾ ਰਹੀ ਹੈ ਔਨ ਦੀ ਏਅਰ, ਗੁਰਦੀਪ ਜੀ ਤੁਹਾਡੀ ਕਾਲ ਵੀ ਔਨ ਦੀ ਏਅਰ ਜਾ ਰਹੀ ਹੈਗੀ ਹੈ, ਤੁਹਾਨੂੰ ਮੈਂ ਕਾਲ ਜ਼ਰੂਰ ਔਨ ਦੀ ਏਅਰ ਲਵਾਂਗਾ. ਬਾਕੀ ਸੁਰਿੰਦਰਪਾਲ ਜੀ ਦੇ ਨਾਲ ਮੰਡੇ ਨੂੰ ਅਸੀਂ ਇਸ ਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ. ਪ੍ਰਤਾਪ ਸਾਹਿਬ ਨੇ ਇਹ ਸਵਾਲ ਕਿਉਂਕਿ ਪੁੱਛਿਆ ਸੀਗਾ ਕਿ ਪ੍ਰਤਾਪ ਸਾਹਿਬ ਕਹਿ ਰਹੇ ਸੀ ਸਵਾਲ ਪੁੱਛ ਲਓ. ਪ੍ਰਤਾਪ ਸਾਹਿਬ ਜਿਹੜਾ ਉਸ ਐਪ ਦੀ ਜਿਹੜੀ ਗ੍ਰਾਂਟ ਹੈ, ਫੋਰਡ ਸਰਕਾਰ ਦਾ ਕਹਿਣਾ ਹੈਗਾ ਕਿ ਉਹ ਟਾਈਮ ਟੂ ਰੀਫੋਕਸ ਹੈ, ਫੋਰਡ ਸਰਕਾਰ ਦਾ ਕਹਿਣਾ ਆ, ਔਰ ਉਹਨਾਂ ਨੇ ਕਿਹਾ ਹੈ ਕਿ ਸਸਟੇਨੇਬਲ ਨਹੀਂ ਸੀਗਾ, ਜਿਸ ਦੇ ਕਾਰਨ ਕਿ ਇਸ ਨੂੰ ਜਿਹੜਾ ਉਹ ਖਤਮ ਕੀਤਾ ਜਾ ਰਿਹਾ. ਮੇਰਾ ਮੰਨਣਾ ਸਰ, ਮੈਂ ਇਹਦੇ ਬਿਲਕੁਲ ਖਿਲਾਫ ਹੈ. ਜਿੱਥੇ ਮੈਂ ਮੰਨਦਾ ਹੈ, ਮੈਂ ਮੰਨਦਾ ਹੈ ਕਿ ਬਿਲੀਅਨਸ ਆਫ ਡਾਲਰ, ਅੱਜ ਅਸੀਂ 300 ਬਿਲੀਅਨ, ਅੱਜ ਸਾਡਾ ਹਾਲ ਕੈਲੀਫੋਰਨੀਆ ਤੋਂ ਵੱਡਾ ਕਰਜ਼ਾ ਚੱਕੀ ਬੈਠੇ ਹਾਂ. ਮੈਂ ਪੰਜਾਬ ਸਰਕਾਰ ਦੇ ਨਾਲ ਤੇ ਆਈ ਡੋਂਟ ਵਾਂਟ ਟੂ ਡਰਾ ਐਨੀ ਪੈਰਲਸ, ਬਟ ਯੂ ਨੋ ਜਿੱਦਾਂ ਪੰਜਾਬ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਕਰਜ਼ਾ ਬਹੁਤ ਹੋ ਗਿਆ, ਇੱਥੇ ਵੀ ਸਾਡੇ ਤੇ ਕਰਜ਼ਾ ਵੀ ਬਹੁਤ ਹੋ ਗਿਆ, ਸਾਡਾ ਡੈਟ ਵੀ 300 ਬਿਲੀਅਨ ਕ੍ਰੋਸ ਕਰ ਗਿਆ, ਔਰ ਸਾਡਾ ਜਿਹੜਾ ਐਨੂਅਲ ਡੈਫਿਸਿਟ ਹੈ, ਵੀ ਜਿਹੜਾ ਸਾਲਾਨਾ ਘਾਟਾ ਸਾਡੇ ਬਜਟ 'ਚ ਪੈ ਰਿਹਾ, ਉਹ ਵੀ ਮੈਂ ਮੰਨਦਾ ਹਾਂ. ਸਾਰਾ ਕੁਝ ਬੜਾ ਚੈਲੇਂਜਿੰਗ ਹੈ, ਸਾਡੇ ਓਨਟੇਰੀਓ ਦੇ ਫਾਈਨੈਂਸ ਮਿਨਿਸਟਰ ਵਿਕ ਫਿਡੇਲੀ, ਉਹਨਾਂ ਲਈ ਬੜੇ ਚੈਲੇਂਜਿੰਗ ਟਾਈਮ ਨੇ. ਹੈਵਿੰਗ ਸੈਡ ਦੈਟ, ਸਰ ਮੇਰਾ ਤੇ ਕਲੀਅਰ ਕੱਟ, ਮੈਂ ਇਹਦੇ ਬਿਲਕੁਲ ਖਿਲਾਫ ਹਾਂ. ਮੇਰਾ ਆਪਣਾ ਓਪੀਨੀਅਨ ਹੈ, ਬਾਕੀ ਸੁਰਿੰਦਰਪਾਲ ਜੀ, ਪੰਕਜ ਮੋਂਗਾ, ਸਾਰਿਆਂ ਤੋਂ ਅਸੀਂ ਓਪੀਨੀਅਨਸ ਲੈ ਲਵਾਂਗੇ ਇਹਦੇ ਬਾਰੇ. ਸਰ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਐਜੂਕੇਸ਼ਨ ਹੈਗੀ ਆ, ਟੋਟਲੀ ਫ੍ਰੀ ਕਰ ਦੇਣੀ ਚਾਹੀਦੀ ਹੈ. ਜਿੰਨੀ ਤੁਸੀਂ ਇਨਵੈਸਟਮੈਂਟ ਹਾਇਰ ਐਜੂਕੇਸ਼ਨ ਦੇ ਵਿੱਚ ਫ੍ਰੀ ਕਰਨ ਦੇ ਵਿੱਚ ਲਗਾਓਗੇ, ਓਨਾ ਹੀ ਇਕੋਨਮੀ ਨੂੰ ਫਾਇਦਾ ਹੋਏਗਾ, ਓਨਾ ਹੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਫਾਇਦਾ ਹੋਏਗਾ. ਮੈਂ ਤੇ ਸਰ ਵਿਦ ਡਿਊ ਰਿਸਪੈਕਟ, ਮੇਰੇ ਥੋੜੇ ਜਿਹੇ ਵਿਚਾਰ ਇਸ ਤੋਂ ਅਲੱਗ ਨੇ. ਮੈਰੂਆਨਾ ਨੂੰ ਅਸੀਂ ਲੀਗਲਾਈਜ਼ ਕਰਨ ਤੇ ਲੱਗੇ ਹੋਏ ਹਾਂ, ਡਾਲਰ ਸਟੋਰਾਂ ਦੇ ਬੀਅਰ ਪਹੁੰਚਾਉਣ ਲੱਗੇ ਹੋਏ ਹਾਂ, ਬਕ ਬੀਅਰ ਡਾਲਰ ਦੀ ਬੀਅਰ ਮਿਲ ਰਹੀ ਹੈ ਸਾਡੇ, ਇਹ ਸਾਰੇ ਸਿਲਸਿਲੇ ਚੱਲ ਰਹੇ ਨੇ ਇਸ ਵੇਲੇ. ਸੋ ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹੈ, ਆਈ ਡੋਂਟ ਥਿੰਕ ਸੋ ਦਿਸ ਇਜ਼ ਅ ਗੁੱਡ ਆਈਡੀਆ ਟੂ ਕੱਟ ਔਨ ਦੈਟ. ਸੋ ਇਹ ਅਗੇਨ ਦਿਸ ਇਜ਼ ਮਾਈ ਪਰਸਨਲ ਵਿਊ ਪੁਆਇੰਟ. ਇਹਦੇ ਬਾਰੇ ਸਾਡੇ ਇੱਕ ਮਿਨਿਸਟਰ ਸਾਹਿਬ ਵੀ ਆਉਣਗੇ ਜੀ, ਸਾਡੇ ਹੁਣ ਰੈਗੂਲਰਲੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪ੍ਰੋਵਿੰਸ਼ੀਅਲ ਔਰ ਫੈਡਰਲ ਲੈਵਲ ਦੇ ਉੱਤੇ ਜਿਹੜੇ ਆ ਜੀ, ਜਿਹੜੇ ਲੀਡਰਸ ਨੇ ਕੰਜ਼ਰਵੇਟਿਵ ਪਾਰਟੀ ਦੇ, ਔਰ ਫੈਡਰਲ ਲੈਵਲ ਤੇ ਕੰਜ਼ਰਵੇਟਿਵ ਪਾਰਟੀ ਦੇ ਕੁਝ ਲੀਡਰਸ ਨੂੰ ਅਸੀਂ ਇਨਵਾਈਟ ਕੀਤਾ ਚੈਨਲ ਵਾਈਜ਼ ਤੇ, ਉਹਨਾਂ ਦੇ ਵਿਚਾਰ ਵੀ ਲਵਾਂਗੇ. ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਵੀ ਬੜੇ ਸਾਰੇ ਜਿਹੜੇ ਪੀਸੀ ਪਾਰਟੀ ਦੇ ਕੈਬਨਿਟ ਮੰਤਰੀ ਨੇ, ਉਹ ਸਾਡੇ ਚੈਨਲ ਵਾਈਜ਼ ਦੇ ਸਟੂਡੀਓਜ਼ ਕਾਫੀ ਮੈਂ ਹੁਣ ਸਕੈਡਿਊਲ ਕਰ ਲਏ ਨੇ, ਉਹ ਵੀ ਆਇਆ ਕਰਨਗੇ. ਸੋ ਉਹਨਾਂ ਤੋਂ ਇਹਦੇ ਬਾਰੇ ਹੋਰ ਡਿਟੇਲ 'ਚ ਵਿਚਾਰ ਲਵਾਂਗੇ. ਹਾਂਜੀ, ਸੋਰੀ ਸਾਡੇ ਕਾਲਰ ਨੂੰ ਹੋਲਡ ਕਰਨਾ ਪਿਆ. ਗੁਰਦੀਪ ਸਾਹਿਬ, ਯੂ ਗੋ ਅਹੈਡ ਜੀ. ਗੁਰਦੀਪ ਸਾਹਿਬ
ਜੀ, ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ. ਯੁਧਵੀਰ ਜੀ, ਮੇਰਾ ਸਵਾਲ ਆ ਜੀ, ਯੁਧਵੀਰ ਜੀ ਥੋੜਾ ਜਿਹਾ ਕਹਿ ਲਓ ਕਿ ਲੀਡਰਸ਼ਿਪ ਦੇ ਉੱਪਰ ਹੀ ਹੈ. ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਐਕਸਪਲੇਨ ਕੀਤਾ, ਇੰਡੀਆ ਦੇ ਵਿੱਚ ਜਿਹੜਾ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ ਤੁਸੀਂ ਪਾਰਟੀਆਂ ਬਾਰੇ ਦੱਸਿਆ ਹੈ. ਯੁਧਵੀਰ ਜੀ, ਪੰਜਾਬ ਹੋਵੇ ਜਾਂ ਕੈਨੇਡਾ ਹੋਵੇ, ਮੇਰਾ ਸਵਾਲ ਹੈ ਕਿ ਕੀ ਤੁਸੀਂ ਫਿਊਚਰ 'ਚ ਕੋਈ ਐਸਾ ਲੀਡਰ ਦੇਖ ਰਹੇ ਹੋ ਜਿਹੜਾ ਕਿ ਕਮਿਊਨਿਟੀ ਨੂੰ ਪੰਜਾਬ ਦੇ ਵਿੱਚ ਵੀ ਤੇ ਇੱਥੇ ਵੀ ਜਿਹੜਾ ਉਹ ਚੰਗੀ ਤਰ੍ਹਾਂ ਲੀਡ ਕਰ ਸਕੇ, ਰਿਪ੍ਰੈਜੈਂਟ ਕਰ ਸਕੇ? ਕਿਉਂਕਿ ਆਉਣ ਵਾਲਾ ਫਿਊਚਰ ਜਿਹੜਾ ਸਾਡੇ ਬੱਚਿਆਂ ਦਾ, ਉਹ ਅੱਜ ਜਿਹੜੇ ਫੈਸਲੇ ਇਹ ਲੈ ਰਹੇ ਨੇ ਜਾਂ ਲੈਣਗੇ, ਉਹ ਬੜਾ ਉੱਤੇ ਡਿਪੈਂਡ ਹੋਵੇਗਾ. ਹੁਣ ਤੁਸੀਂ ਪੰਜਾਬ ਦੇਖ ਲਓ, ਸੁਖਪਾਲ ਖਹਿਰਾ ਜਿਹੜੇ ਉਹਨਾਂ ਨੇ ਪਾਰਟੀ ਅਲੱਗ ਬਣਾ ਲਈ, ਹੋ ਸਕਦਾ ਆਪਣੀ ਸੀਟ ਜਿੱਤ ਲੈਣ, ਪਰ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੇ ਆ ਕਿ ਨਹੀਂ ਬਣਾ ਸਕਦੇ, ਇਹ ਗੱਲ ਵੱਖਰੀ ਆ. ਹੁਣ ਨਵਜੋਤ ਸਿੱਧੂ ਵੀ ਬੜੇ ਚੰਗੇ ਲੀਡਰ ਦੇ ਤੌਰ ਤੇ ਸਾਹਮਣੇ ਆ ਰਹੇ ਨੇ, ਬਟ ਉਹਨਾਂ ਨੇ ਵੀ ਇੱਕ ਆ ਜਾ ਕੇ ਇੱਕ ਧਾਰਮਿਕ ਤੌਰ ਦੇ ਉੱਤੇ ਤੇ ਫਾਇਦਾ ਪਹੁੰਚਾਇਆ ਆ. ਪਰ ਜੇ ਤੁਸੀਂ ਕਹੋ ਕਿ ਪੋਲੀਟੀਕਲ ਤੌਰ ਦੇ ਉੱਤੇ ਕੋਈ ਉਹਨਾਂ ਦੇ ਡਿਸੀਜਨ ਜਿਹੜੇ ਫਿਊਚਰ ਵਿੱਚ ਪੰਜਾਬ ਨੂੰ ਬਿਹਤਰ ਬਣਾ ਸਕਦੇ ਨੇ, ਉਹ ਵੀ ਨਹੀਂ ਆ. ਜੇ ਕੈਨੇਡਾ ਵਿੱਚ ਯੁਧਵੀਰ ਜੀ, ਬੜਾ ਵਧੀਆ ਤੇ ਬਹੁਤ ਵੱਡਾ ਮੌਕਾ ਜਿਹੜਾ ਜਗਮੀਤ ਸਿੰਘ ਉਹਨਾਂ ਨੂੰ ਮਿਲਿਆ ਇੱਕ ਪਾਰਟੀ ਦਾ ਲੀਡਰ ਬਣਨ ਦਾ, ਪਰ ਪਾਰਟੀ ਦੇ ਲੀਡਰ ਦੇ ਬਣਨ ਦੇ ਬਾਵਜੂਦ ਵੀ ਕੋਈ ਇੱਦਾਂ ਦਾ ਪ੍ਰਭਾਵ ਕਿ ਕੈਨੇਡੀਅਨ ਲੋਕ ਜਾਂ ਆਪਾਂ ਖਾਸ ਕਰ ਆਪਾਂ ਐਜ਼ ਅ ਕਮਿਊਨਿਟੀ ਅਸੀਂ ਉਹਨਾਂ ਵੱਲ ਇੱਕ ਬਹੁਤ ਟੌਪ ਦੇ ਲੀਡਰ ਵਾਂਗੂ ਦੇਖ ਸਕੀਏ, ਇਹ ਵੀ ਨਹੀਂ ਆ. ਬਾਕੀ ਜਿਹੜੇ ਹਰਜੀਤ ਸੱਜਣ, ਜਿਹੜੇ ਹੋਰ ਮਿਨਿਸਟਰ ਨੇ, ਇਹਨਾਂ ਦੀ ਐਵਰੇਜ ਵੀ ਜਿਹੜੀ ਪਰਫਾਰਮੈਂਸ ਉਹ ਵੀ ਐਵਰੇਜ ਹੀ ਰਹੀ ਆ. ਕਿ ਤੁਸੀਂ ਕੀ ਦੇਖ ਰਹੇ ਹੋ ਜਗਵੀਰ ਜੀ, ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਮੇਰਾ ਆਪਣਾ ਮੰਨਣਾ ਹੈ ਕਿ ਜਾਂ ਤੇ ਲੋਕ ਐਜੂਕੇਟ ਹੋਣ ਤੇ ਚੰਗਾ ਲੀਡਰ ਚੁਣ ਲੈਂਦੇ ਨੇ, ਜਾਂ ਚੰਗੇ ਲੀਡਰ ਚੰਗੀ ਕਿਸਮਤ ਨਾਲ ਮਿਲ ਜਾਣ ਤੇ ਉਹ ਲੋਕਾਂ ਨੂੰ ਐਜੂਕੇਟ ਕਰਕੇ ਕੰਟਰੀ ਨੂੰ ਜਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾ ਸਕਦੇ ਨੇ? ਅਸੀਂ ਦੋਨਾਂ ਗੱਲਾਂ ਦੇ ਵਿੱਚ ਰਜਵੀਰ ਜੀ ਆਪਾਂ ਫੇਲ ਲੱਗਦੇ ਹਾਂ, ਤੁਹਾਡੇ ਕੀ ਖਿਆਲ ਨੇ ਜਗਵੀਰ ਜੀ ਇਹ ਦੋਵਾਂ ਬਾਰੇ, ਦੋਵਾਂ ਪੁਆਇੰਟਾਂ ਦੇ ਉੱਤੇ? ਥੈਂਕ ਯੂ.
ਹਾਂਜੀ ਸਰ, ਜਿੱਥੇ ਤੱਕ ਤੇ ਗੁਰਦੀਪ ਜੀ ਪੰਜਾਬ ਦਾ ਸਵਾਲ ਹੈ, ਪੰਜਾਬ ਦੇ ਵਿੱਚ ਆਈ ਥਿੰਕ ਨਵਜੋਤ ਸਿੰਘ ਸਿੱਧੂ, ਤੁਸੀਂ ਕਿਹਾ ਕਿ ਧਾਰਮਿਕ ਫਰੰਟ ਦੇ ਉੱਤੇ, ਧਾਰਮਿਕ ਫਰੰਟ ਤੋਂ ਇਲਾਵਾ ਵੈਸੇ ਮੈਂ ਸਮਝਦਾ ਹਾਂ ਕਿ ਪੋਲੀਟੀਕਲ ਫਰੰਟ ਦੇ ਉੱਤੇ ਵੀ ਉਹ ਵਧੀਆ ਲੀਡਰ ਬਣ ਕੇ ਅੱਗੇ ਆਏ ਨੇ. ਕਰਪਸ਼ਨ ਦੇ ਕੋਈ ਬਹੁਤੇ ਦੋਸ਼ ਨਾ ਤੇ ਕੋਈ ਖਾਸ ਨਹੀਂ ਲੱਗੇ. ਇੱਕ ਵਾਰ ਮੈਨੂੰ ਯਾਦ ਹੈ ਕਿ ਇਨਕਮ ਟੈਕਸ ਦਾ ਇਸ਼ੂ ਜ਼ਰੂਰ ਸੀਗਾ ਉਹਨਾਂ ਦਾ, ਇੱਕ ਇਨਕਮ ਟੈਕਸ ਦਾ ਮਾਮਲਾ ਜਿਹਾ ਸੀਗਾ ਇੱਕ ਉਹ, ਬਟ ਕੋਈ ਲੰਬਾ ਚੌੜਾ ਕੋਈ ਕਰਪਸ਼ਨ ਦਾ ਦੋਸ਼ ਉਹਨਾਂ ਤੇ ਜਾਂ ਉਹਨਾਂ ਦੀ ਵਾਈਫ ਤੇ ਨਹੀਂ ਲੱਗਾ, ਬਲਕਿ ਆਪਣੇ ਪਰਸਨਲ ਪੈਸੇ ਵੀ ਉਹ ਖਰਚ ਜਿਹੜੇ ਕਰਦੇ ਰਹੇ ਨੇ. ਸੋ ਆਈ ਥਿੰਕ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ
आई थिंक नवजोत सिंह सिद्धू इज अ गुड लीडर, वो अगे वध सकदे ने। सुखपाल खहरा साहब हजे पंजाब नू लीड करन लई तैयार ने, मेरा मनना है द आंसर इज नो। सुखपाल खहरा साहब एक अलायंस दे विच आ सकदे ने, लाइक माइंडेड लोग भी जिस तरह इकट्ठे हो जाए सारे, जिद के नवजोत सिंह सिद्धू, प्रगट सिंह या अपने उन्होंने सुखपाल खहरा साहब एक अलायंस बना लैन उन्होंने नाल, सुखपाल खहरा साहब वो ठीक है, पर पंजाब नू लीड करना कले सुखपाल खहरा होना दा हजे वास्ता मैं कम नजर नहीं आ रहा। तुसी नाल कंवर संधु साहब नू भी बतौर प्लैनर लै सकते हो, ही इज अ वेरी गुड प्लैनर एज वैल। पंजाब नू हजे इस तो होर बेहतर लीडरशिप की जरूरत है, फिलहाल उन्होंने कोल नहीं है। जे तुसी कैनेडा की गल करते हो सर, कैनेडा दे विच जगमीत सिंह जी दे बारे तुसी मेरे को सवाल पुछदे हो, फिर हुंदा की है, मैं फिर बंदे उन्हां दे सपोर्टर नाराज हो जाते हैं, पर जब तुसी मैनू सपोर्ट दे पाते हो फिर मैनू बोलना पैंदा है। सर जगमीत सिंह जी नू जिस लीडर नू ए ना पता होवे कि तलविंदर सिंह परमार ते बयान की देना है, जिस लीडर नू ए ना पता होवे, आ हुण मैं कल परसों की गल दस दिना, पुरानी गल छड़ दो, सीबीसी ते जी ओ सानू सवाल पुट्ठा पुछ लिया सानू जी तलविंदर सिंह परमार ते क्यों पुछ लिया टैरी मुलेस्की ने, वो यार मतलब तुहाडा बिठाया होया लिया के उत्थे पत्रकार बिठाइए, तुहानू पहला पर्ची दवे, पर्ची सप्लाई करे, परसों की खबर है सारे नैशनल मीडिया च देखो तो सही की हो रहा है। सीटीवी दे एवन सोलमैन, तुहानू याद है एवन सोलमैन बड़ा जबरदस्त जर्नलिस्ट आ, पहला सीबीसी दे उत्ते हुंदा सी, हुण सीटीवी ते आ, नैशनल चैनल है। सिंपल जहा सवाल उन्हें पूछे एवन सोलमैन ने, कोई पहाड़ नहीं तोड़ दिता उन्हें, सिंपल सवाल पूछा है कि जिहड़ा चाइना वालों कैनेडा दे उत्ते, चाइना वालों कैनेडा ते दोष लगाया गया कि जी तुसी वाइट सुपरमेसी की गल करते हो, तुसी वो गोरी चमड़ी की गल करते हो, इस तरह की गल की गई, तुहाडा इस ते की विचार है? बड़ा सिंपल जहा सवाल है, कोई पोलिटिकल साइंस का स्टूडेंट नू भी, यू नो वट, वैन यू आर अ नैशनल लीडर यू हैव टू बी अप टू स्पीड विद ऑल दीज थिंग्स। उहदा सिंपल जहा जवाब जगमीत सिंह साहब कोल नहीं नजर आया, जगमीत सिंह साहब नू पता ही नहीं सगा, जगमीत सिंह साहब नू पता ही नहीं कि गल सवाल मैनू एवन सोलमैन सवाल की पुछ रहा है। तुसी प्रधानमंत्री बनना है देश का, तुहानू ये नहीं पता चाइना कैनेडा की रोज खबर चल रही है, रोज मतलब मेरे ख्याल दे नाल सब तो पहला अखबार खोल के, जे अखबार खोल के कुछ पढ़ना होए तो सब तो पहला चाइना कैनेडा के बारे जरूर पढ़ लो। हुण असी पत्रकार हैं, सानू पता है कि भाई साहब जदों असी 10 बजे रेडियो प्रोग्राम करना है, कोई 15 चीजा ने, 15-16, मैं कोई यह नहीं कहता मैंने हुणे आके मैंने कौन देर पूछ ले कि युद्धवीर जसवाल 1962 का रशिया का रेलवे बजट की सी, मैंने नहीं पता होगा, मैंने की पता 1962 के 1962 च रशिया का रेलवे बजट की सी, मैंने फैडरल बजट ना पता हो रशिया का। लेकिन कुछ 15-20 चीजा ऐसा होंगे जिड़िया तुम्हें पहला पता होनी चाहिए। एवन सोलमैन को तुम इंटरव्यू देने जा रहे हो, सीटीवी एक नैशनल चैनल है, कोई छोटा चैनल है, उत्थे तुम्हें यह नहीं पता है कि उन्होंने बयान की दिता है, तुहाडे कोल जवाब कोई नहीं है। सिंपल जहा जवाब ओहदा इह सीगा कि जी उत्थे जिहड़े अंबैसडर है जी उन्होंने गलत बयान दिता, चाइना नूं इस तरह का बयान नहीं देना चाहिए सी, गल उत्थे ही खत्म हो गई। वह बेचारे एवन सोलमैन ने फिर पूरी कहानी समझाई, इन्हां नूं पूरी कहानी समझाई कि भाई साहब आह गल होई है, यह मेरा सवाल हैगा तुहानूं। अच्छा, इन्हां नूं फिर भी समझ नहीं आया जगमीत सिंह, यह फिर जाके उत्थे ट्रंप ते बोलन लग, तुहाडा मुकाबला जस्टिन ट्रूडो नूं, तुहाडा मुकाबला एंड्रू शेर दे नाल, तुसी सवाल उहने तुहानूं कैनेडा चाइना रिलेशनशिप ते पुछिआ, तुसी ट्रंप दे मगर पै गए हो। तो सर जगमीत सिंह जी विद ड्यू रिस्पैक्ट एक प्रोविंस दे विच कैबिनेट मंत्री हो सकते हैं, प्रोविंशियल लैवल दे उत्ते भी प्रीमियर हजे नहीं उत्थे गलबात है, भी प्रोविंस का भी प्रीमियर होवे, देश का प्रधानमंत्री तो बड़ी वड्डी गल हैगी है। सो सानू भी सर एक चीज़ होर बड़ा ख्याल असी करना है, साडे कोल बहुत टैलेंटेड यूथ है, साडे कोल बहुत चंगा यूथ है, इन्हां नू बकायदा ग्रूम करके नर्चर करके फिर उपर लैके जाओ पूरी तैयारी करके, फिर मजा आता है, बंदा हंड के पूरा मतलब पूरा ना तैयारी करके जाए फिर, क्योंकि नैशनल लैवल के उत्ते फिर असी उन्होंने जब लैके जाना फिर वो कितने ना कितने कम्यूनिटी के भी फिर सवाल खड़े हो जाते हैं, ये मैं जरूर इतने कहंगा। एंड वी हैव वेरी, आई एम वेरी ऑप्टोमिस्टिक, मैं पूरा आशावादी हाँ कि साढ़े को वधिया लीडरशिप जी हैगी है, उन्होंने ग्रूम करो, पर और यह नहीं कि जी हाला ला 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 भी साडा लड़का MP बन जाए, साडा लड़का कैबिनेट मंत्री बन जाए, बिल्कुल सब बनना ही है अपनी, सर देखो इट इज ओनली अ क्वेश्चन ऑफ यू नो वेन, इट्स नॉट अ क्वेश्चन ऑफ इफ। जे मैं बड़ी बार पहला भी कह चुका है कि साडे अपने भाईचारे तो साउथ एशियन भाईचारे तो मैं हिंदू मुस्लिम सिख की गल नहीं करता कि पग वाला ही प्रधानमंत्री होएगा, कोई हिंदू भी हो सकता है, कोई सिख भी हो सकता है, कोई मुस्लिम कम्युनिटी तो भी हो सकता है, कोई क्रिश्चन, साडे साउथ एशियन भाईचारे तो कोई ना कोई तो देश का प्रधानमंत्री बनेगा, वो कल बनेगा कि 10 साल बाद बनेगा कि 20 साल बाद बनेगा, वो एक अलग चीज है, बनना है बिल्कुल, साउथ एशियन कम्युनिटी का बंदा देश का कैनेडा का प्रधानमंत्री बनेगा, लेकिन वी मस्ट मेक श्योर कि प्रधानमंत्री बनना साउथ एशियन कम्युनिटी की मेरी निगाह दे विच वड्डी अचीवमेंट नहीं है। साडा पग वाला बंदा प्रधानमंत्री बन गया, साडा हिंदू कुड़ी बन गई, साडी सिख ਕੁੜੀ ਬਣ ਗਈ, ਸਾਡਾ ਮੁਸਲਿਮ ਬੰਦਾ ਬਣ ਗਿਆ, ਇਹ ਕੋਈ ਅਚੀਵਮੈਂਟ ਵੱਡੀ ਨਹੀਂ ਗਣਦਾ, ਠੀਕ ਹੈ ਅਚੀਵਮੈਂਟ ਹੈ, ਲੇਕਿਨ ਵੱਡੀ ਅਚੀਵਮੈਂਟ ਹੈ ਵਟ ਕਾਇੰਡ ਆਫ ਲੈਗਸੀ ਡੂ ਯੂ ਲੀਵ ਬਿਹਾਈਂਡ। ਜੇ ਤੁਹਾਨੂੰ ਉਹ ਪੋਜੀਸ਼ਨ ਮਿਲ ਗਈ ਹੈ, ਐਨਡੀਬੀ ਲੀਡਰਸ਼ਿਪ ਦੇ 17% ਹੈ, ਨੈਨੋਸ ਦਾ ਰਿਸਰਚ ਆਇਆ, ਤੁਹਾਡੇ ਨੰਬਰ ਨਹੀਂ ਉੱਠ ਰਹੇ ਹੈਗੇ, ਤੁਹਾਡੀ ਫੰਡ ਰੇਜ਼ਿੰਗ ਨਹੀਂ ਇਕੱਠੀ ਹੋ ਰਹੀ ਹੈਗੀ, ਸੋ ਇਹ ਇਹ ਚੀਜ਼ ਜ਼ਰੂਰੀ। ਹਾਂਜੀ ਜਸਵੰਤ ਸਾਹਿਬ ਤੁਸੀਂ ਆਉਂਦੇ ਰਹੋ, ਜਸਵੰਤ ਸਾਹਿਬ ਗੋ ਹੈਡ। ਵਿਵੇਕ ਜੀ ਵੈਲਕਮ ਸਰ, ਹਾਊ ਯੂ? ਸਪੀਅਰ ਐਂਡ ਮਿਕੇ ਸਾਡੇ ਮੇਨ ਸਪਾਂਸਰ ਨੇ, ਵਿਵੇਕ ਜੀ ਕੀ ਹਾਲ ਹੈ, ਠੀਕ ਹੈ?
ਸਤਿ ਸ਼੍ਰੀ ਅਕਾਲ ਯੁਵੀਰ ਜੀ ਔਰ ਆਪਣੇ ਸਾਰੇ ਲਿਸਨ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ, ਨਮਸਤੇ। ਯੁਵੀਰ ਜੀ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਆਪਣੀ ਕਮਿਊਨਿਟੀ ਦਾ ਬਹੁਤ ਥੈਂਕਸ ਕਰਦੇ ਹਾਂ ਕਿ ਜਿਹਨਾਂ ਨੇ ਅੱਜ ਸਾਡਾ ਆਪਣਾ ਜਿਹੜਾ ਸਟੋਰ ਅਸੀਂ ਓਪਨ ਕੀਤਾ ਸੀ ਉਹਨਾਂ ਤੇ ਅਸੀਂ ਆਪਣੇ ਆਪ ਨੂੰ ਪ੍ਰਮੋਟ ਕੀਤਾ ਉੱਥੇ, ਤਾਂ ਉਹਨਾਂ ਨੇ ਅੱਛਾ ਰਿਸਪੋਂਸ ਦਿੱਤਾ ਔਰ ਅਸੀਂ ਚਾਹਵਾਂਗੇ ਕਿ ਏਦਾਂ ਹੀ ਰਿਸਪੋਂਸ ਦਿੰਦੇ ਰਹਿਣ, ਤੇ ਉਹਨਾਂ ਦੀ ਫੀਡਬੈਕ ਤੇ ਵੀ ਅਸੀਂ ਕਾਫੀ ਕੰਮ ਕੀਤਾ ਔਰ ਮੈਂ ਬਸ ਇੱਕੋ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਆਪਣੇ ਲਿਸਨਰ ਨੂੰ ਔਰ ਸਾਰਿਆਂ ਨੂੰ ਕਿ ਸਾਡੇ ਕੋਲ ਕਸਟਮਾਈਜ਼ ਸ਼ਰਟ ਦਾ ਬਹੁਤ ਅੱਛੇ ਡਿਜ਼ਾਈਨ ਸਾਡੇ ਕੋਲ ਆ ਚੁੱਕੇ ਹਨ, ਜਿਹੜੇ ਕਿ ਆ ਕੇ ਤੁਸੀਂ ਜਿਹੜੇ ਸਾਡੇ ਕੋਲ ਬ੍ਰੈਂਡਿਡ ਜਿਹੜੇ ਜਿੰਨੇ ਵੀ ਸਪਲਾਇਰਸ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਇਸ ਵਕਤ, ਰੇਮੰਡ ਕਹਿ ਲਓ ਜਾਂ ਸੋਕਟਸ ਕਹਿ ਲਓ ਜਾਂ ਮੋਂਟੀਸ ਕਹਿ ਲਓ, ਔਰ ਸ਼ਰਟ ਵਿੱਚ ਅਸੀਂ ਬਹੁਤ ਹੀ ਅੱਗੇ ਵੱਧ ਰਹੇ ਹਾਂ। ਇਸ ਦੇ ਨਾਲ ਨਾਲ ਸੂਟਿੰਗ ਵਿੱਚ ਵੀ ਜਿਹੜੀ ਵੂਲਨ ਜਿਹੜਾ ਸੂਟਸ ਹਨ 100% ਵੂਲ ਦੇ ਜਿਹੜੇ ਸੂਟਸ ਹਨ, ਇਟਾਲੀਅਨ ਸੂਟਸ ਹਨ, ਉਹਦੇ ਵਿੱਚ ਵੀ ਕਸਟਮਾਈਜ਼ ਵਿੱਚ ਅਸੀਂ ਜਿਹੜਾ ਆਪਣਾ ਕਾਫੀ ਇੰਪਰੂਵਮੈਂਟ ਕੀਤੀ ਹੈ ਔਰ ਕਾਫੀ ਰਿਸਪੋਂਸ ਵੀ ਮਿਲ ਰਿਹਾ, ਤੇ ਅਸੀਂ ਉਹਨੂੰ ਦੁਬਾਰਾ ਤੋਂ ਇੱਕ ਵਾਰੀ ਪ੍ਰਮੋਟ ਕਰ ਰਹੇ ਹਾਂ ਕਿ ਆਪਣੇ ਆ ਕੇ ਤੁਸੀਂ ਕਸਟਮਾਈਜ਼ ਸ਼ਰਟ ਸੂਟ, ਜੇ ਤੁਹਾਨੂੰ ਸਾਈਜ਼ ਨਹੀਂ ਆਉਂਦਾ ਕੋਈ, ਇੱਥੇ ਆ ਕੇ ਸਾਡੇ ਕੋਲ ਰੈਡੀ ਸੂਟ ਵੀ ਹੈਗੇ, ਰੈਡੀ ਸ਼ਰਟਸ ਵੀ ਹੈਗੀਆਂ 100% ਜਿਹੜੇ ਇਜਿਪਸ਼ੀਅਨ ਕੋਟਨ ਦੀ ਸ਼ਰਟਸ ਹੈ, ਤੁਸੀਂ ਆ ਕੇ ਤੇ ਜਿਹੜਾ ਸਾਈਜ਼ ਦੀ ਇਸ਼ੂ ਹੈ ਤੁਸੀਂ ਆ ਕੇ ਇੱਥੇ ਡਿਜ਼ਾਈਨ ਚੂਜ਼ ਕਰੋ, ਡਿਫਰੈਂਟ ਟਾਈਪ ਦੇ ਬਟਨ ਚੂਜ਼ ਕਰੋ, ਡਿਫਰੈਂਟ ਟਾਈਪ ਦੇ ਕਾਲਰ ਚੂਜ਼ ਕਰੋ ਔਰ ਆ ਕੇ ਇੱਕ ਵੈਲ ਜਿਹਨੂੰ ਕਹਿ ਲਓ ਕਿ ਤੁਸੀਂ ਫੋਰਮਲ ਸ਼ਰਟ ਜਾਂ ਫੋਰਮਲ ਸੂਟ ਬਣਵਾਉਣਾ ਹੈ, ਵਿਆਹ ਸ਼ਾਦੀ ਦਾ ਟਾਈਮ ਵੀ ਆ ਚੁੱਕਿਆ ਹੈ, ਤੇ ਆ ਕੇ ਜ਼ਰੂਰ ਇੱਕ ਵਾਰੀ ਇੱਥੇ ਆ ਕੇ ਦੇਖੋ, ਤੁਹਾਨੂੰ ਬਹੁਤ ਹੀ ਅੱਛੀ ਵਰਾਇਟੀ ਮਿਲੇਗੀ ਔਰ ਇਸ ਦੇ ਨਾਲ ਨਾਲ ਅਸੀਂ ਸ਼ੂਜ਼ ਵੀ ਲਾਂਚ ਕੀਤੇ ਹੈ, ਅਸੀਂ ਇਸ ਦੇ ਨਾਲ ਅਸੈਸਰੀ ਵੀ ਹੈ ਸਾਡੇ ਕੋਲ, ਸਵੈਟਰ ਵੀ ਹੈ, ਉਹ ਸਾਰਾ ਕੁਛ ਤੁਸੀਂ ਇੱਥੇ ਆ ਕੇ ਦੇਖੋਗੇ ਤੁਹਾਨੂੰ ਪਤਾ ਚੱਲੇਗਾ, ਬਟ ਅਸੀਂ ਉਹਨੂੰ ਫੋਕਸ ਕਰ ਰਹੇ ਹਾਂ ਕਸਟਮਾਈਜ਼ ਸੂਟ ਔਰ ਸ਼ਰਟ ਦੇ ਉੱਤੇ, ਸੋ ਸਾਡਾ ਐਡਰੈਸ ਨੋਟ ਕਰ ਲਓ ਜੀ, 1535 ਮਾਇਸਾਈ ਡਰਾਈਵ ਯੂਨਿਟ ਨੰਬਰ 20 ਮਿਸੀ ਸਾਗਾ ਜੀ, ਨੌਰਥ ਈਸਟ ਦਾ ਕਾਰਨਰ ਪੈਂਦਾ, ਜਦੋਂ ਤੁਸੀਂ ਡਿਕਸੀ ਦੇ ਉੱਤੇ ਮਾਇਰ ਸਾਈਡ ਵੱਲ ਨੂੰ ਜਾਂਦੇ ਹੋ ਤੇ ਨੌਰਥ ਈਸਟ ਕਾਰਨਰ ਤੇ ਤੁਹਾਨੂੰ ਸਪੀਅਰ ਮੈਕੇ ਦਿਖੇਗਾ, ਤੁਸੀਂ ਫਿਰ ਵੀ ਫੋਨ ਨੰਬਰ ਨੋਟ ਕਰ ਲਓ ਜੇ ਕੋਈ ਐਡਰੈਸ ਨੂੰ ਲੈ ਕੇ ਕੋਈ ਇਸ਼ੂ ਹੈ, 9056703388 9056703388 ਮੈਨਸ ਵੇਅਰ ਸੂਟਿੰਗ ਐਂਡ ਸ਼ਰਟਿੰਗ ਵਾਸਤੇ ਸਪੈਸ਼ਲਾਈਜ਼ ਹੈ, ਅਸੀਂ ਆ ਕੇ ਸਾਨੂੰ ਜ਼ਰੂਰ ਇੱਥੇ ਮਿਲੋਗੇ।
ਬਹੁਤ ਸ਼ੁਕਰੀਆ ਜੀ ਸਪੀਰਨ ਮਕੇ, ਸਾਡੇ ਪ੍ਰੋਗਰਾਮ ਦੇ ਹਿੱਸੇ ਦੇ ਮੇਨ ਸਪਾਂਸਰ, ਤੁਸੀਂ ਵਿਵੇਕ ਜੀ ਇਹਨਾਂ ਦੀ ਟੀਮ ਦੇ ਨਾਲ ਉੱਥੇ ਜਾ ਕੇ ਮੁਲਾਕਾਤ ਕਰ ਸਕਦੇ ਹੋ। ਹਾਂਜੀ ਸੌਰੀ ਜੀ ਮੈਂ ਇੰਟਰਪਟ ਕੀਤਾ, ਜਸਵੰਤ ਸਾਹਿਬ ਹੁਣ ਤੁਸੀਂ ਆਉਂਦੇ ਰਹੋ, ਗੋ ਹੈਡ ਜੀ।
ਹਾਂ ਯੁਵੀਰ ਜੀ, ਮੇਰਾ ਕੁਐਸਚਨ ਮਾਰਵਾਨਾ ਬਾਰੇ ਹੈ ਕਿ ਮਾਰਵਾਨਾ ਨੈਸ਼ਨਲ ਲੈਵਲ ਤੇ ਤਾਂ ਲੀਗਲਾਈਜ਼ ਹੋ ਗਿਆ, ਅਸੀਂ ਉਹ ਪ੍ਰੋਜੈਸਟ ਕਰ ਸਕਦੇ ਹਾਂ ਅਪ ਟੂ ਸਰਟਨ ਲੈਵਲ, ਤੇ ਆਪਣੇ ਕੁਛ ਮਿਊਨਿਸਪੈਲਿਟੀ ਜਿਹੜੀਆਂ ਉਹ ਦੁਕਾਨਾਂ ਨਹੀਂ ਖੋਲਣ ਦੇ ਰਹੀਆਂ ਨੇ, ਕੀ ਇਹ ਜਿਹੜੀ ਬਲੈਕ ਮਾਰਕੀਟ 'ਚ ਲੋਕੀ ਡਰੱਗ ਵੇਚਦੇ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਹੋਏਗੀ ਉਹਦੇ ਨਾਲ ਜੇ ਆਪਾਂ ਦੁਕਾਨਾਂ ਨਹੀਂ ਖੋਲਾਂਗੇ ਜਦੋਂ ਸਾਰਾ ਕੁਝ ਲੀਗਲਾਈਜ਼ ਹੋ ਗਿਆ? ਲੀਗਲਾਈਜ਼ ਤਰੀਕੇ ਨਾਲ ਉਹਨੂੰ ਚਲਾਉਣ ਦੀ ਬਜਾਏ ਅਸੀਂ ਪ੍ਰਮੋਟ ਕਰ ਰਹੇ ਹਾਂ ਕਿ ਬਈ ਲੋਕੀ ਡਰੱਗਸ ਫੇਰ ਵੇਚਣ ਤੇ ਉਹ ਸਟਰੀਟ ਤੋਂ, ਕਿਉਂਕਿ ਡਰੱਗਸ ਤਾਂ ਮਿਲ ਰਹੀਆਂ ਨੇ, ਮਾਰੂਣੇ ਤਾਂ ਮਿਲ ਰਿਹਾ ਸਟਰੀਟ ਤੇ, ਤੇ ਮੈਂ ਤੁਹਾਡਾ ਆਨਸਰ ਆਫ ਦੀ ਇਅਰ ਸੁਣੂੰਗਾ।
ਹਾਂਜੀ ਜਸਵੰਤ ਸਾਹਿਬ, ਮਿਸਿਸ ਸਾਗਾ ਨੇ ਉੱਤੇ ਰੋਕ ਲਗਾ ਦਿੱਤੀ ਹੈ, ਮਾਰਕਮ ਨੇ ਲੋਕ ਰੋਕ ਲਗਾਤੀ ਹੈ, ਬ੍ਰੈਂਪਟਨ ਚ ਇਸ ਵੇਲੇ ਕੰਸਲਟੇਸ਼ਨ ਚੱਲ ਰਹੀਆਂ ਨੇ, ਲੇਕਿਨ ਜੇ ਬ੍ਰੈਂਪਟਨ ਕੱਲ ਨੂੰ ਬੰਦ ਵੀ ਕਰ ਦੇਗਾ, ਨਾਲ ਟੋਰਾਂਟੋ ਤੇ ਮਿਲ ਰਹੀ ਹੈ, ਜੌਨ ਟੋਰੀ ਸਾਹਿਬ ਨੇ ਕਹਿਤਾ ਹੈ ਕਿ ਅਸੀਂ ਪ੍ਰੋਵਿੰਸ਼ੀਅਲ ਫੰਡਿੰਗ ਵੀ ਲੈਣੀ, ਅਸੀਂ ਤਾਂ ਫੰਡਿੰਗ ਮਨਾ ਨਹੀਂ ਕਰ ਰਹੇ, ਸੋ ਨਾਲ ਤੁਹਾਨੂੰ ਤੁਸੀਂ ਟੋਰਾਂਟੋ ਚਲੇ ਜਾਓ, ਤੁਹਾਨੂੰ ਉੱਥੇ ਮਿਲ ਜਾਏਗੀ। ਪਲੱਸ ਜੇ ਜਿਹੜਾ ਸਟੋਰ ਜਿਹੜੇ ਨਹੀਂ ਵੀ ਬਣਨਗੇ, ਬ੍ਰਿਕ ਐਂਡ ਮੋਟਰ, ਯਾਨੀ ਕਿ ਜਿਹੜੀ ਅਸਲ ਸਟੋਰ ਹੈ ਬ੍ਰਿਕ ਐਂਡ ਮੋਟਰ ਦਾ, ਇੱਟਾਂ ਦਾ ਜਿਹਨੂੰ ਸਟੋਰ ਕਹਿ ਲਓ ਜਾਂ ਲੱਕੜੀ ਦਾ ਸਟੋਰ ਕਹਿ ਲਓ, ਉਹਦੇ ਉਹ ਰੋਕ ਲੱਗ ਰਹੀ ਹੈ। ਆਨਲਾਈਨ ਤਾਂ ਤੁਸੀਂ ਬ੍ਰੈਂਪਟਨ 'ਚ ਘਰ ਬੈਠੇ ਆਰਡਰ ਕਰ ਸਕਦੇ ਹੋ, ਤੁਸੀਂ ਉਹਦੇ 'ਤੇ ਕੋਈ ਰੋਕ ਨਹੀਂ ਹੈ। ਪਰਮਜੀਤ ਬਿਰਜੀ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਟਾਈਮ ਤੁਹਾਡੇ ਕੋਲ ਥੋੜ੍ਹਾ ਜੀ, ਤੁਸੀਂ ਜਗਮੀਤ ਸਿੰਘ ਦੀ ਨਾਲ ਗੱਲ ਕੀਤੀ ਹੈ ਜੀ, ਮੈਂ ਅੱਗੇ ਵੀ ਕਹਿੰਦਾ ਹੁੰਦਾ ਜੀ, ਮੈਂ ਬੜੇ ਚਿਰ ਤੋਂ ਜੋ ਜਗਮੀਤ ਸਿੰਘ ਸ਼ੁਰੂ ਕੀਤਾ ਕੈਰੀਅਰ ਇਹਨਾਂ ਨੇ ਪੋਲੀਟਿਕਸ ਦਾ ਜੀ, ਇਹਨੇ ਨਾਲ ਤੁਰ ਕੇ ਬੜਾ ਕੰਮ ਕੀਤਾ ਸੀ ਜੀ, ਬੜਾ ਚੰਗਾ ਕੰਮ ਕਰਦੇ ਪਏ ਸੀ ਪੋਲੀਟਿਕਸ ਦੇ ਵਿੱਚ ਜੀ, ਓਟਾਰੀ ਦੇ ਵਿੱਚ। ਮੈਨੂੰ ਲੱਗਦਾ ਹੁੰਦਾ ਜੀ ਜਿਹੜਾ ਇਹ ਓਵਰ ਰੇਟਡ ਲੀਡਰ ਬਣਦੇ ਜਾ ਰਹੇ ਜੀ, ਇਹ ਜਗਮੀਤ ਸਿੰਘ ਉੰਨੀ ਵੱਡੀ ਉਹਨਾਂ ਕੋਲੇ ਕੈਨੇਡਾ ਪੱਧਰ ਤੇ ਲੈ ਕੇ ਜੀ ਪ੍ਰਧਾਨ ਮੰਤਰੀ ਬਣ ਸਕਣ ਦੀ ਉਨੀ ਕਾਬਲੀਅਤ ਨਹੀਂ ਸੀ ਹੈਗੀ ਜਿੰਨੀ ਵੱਡੀ ਉਹਨਾਂ ਨੇ ਛਾਲ ਮਾਰ ਲਈ ਆ ਜੀ। ਮੈਨੂੰ ਲੱਗਦਾ ਪ੍ਰਵੇਸ਼ ਦੇ ਵਿੱਚ ਪੰਜ ਸੱਤ ਸਾਲ ਹੋਰ ਲਾਉਂਦੇ ਨਾ ਜੀ, ਉਹ ਇੱਥੇ ਹਾਈ ਪੋਸਟ ਤੇ ਪਹੁੰਚਦੇ, ਇੱਥੇ ਸਰਕਾਰ ਪਾਉਣ ਦੇ ਵਿੱਚ ਯੋਗਦਾਨ ਪਾਉਂਦੇ, ਕਿਤੇ ਬੜਾ ਬੈਟਰ ਹੋਣਾ ਸੀਗਾ। ਤੇ ਜਿਸ ਤਰ੍ਹਾਂ ਹੀ ਸਿੱਧੇ ਜਾ ਕੇ ਛਾਲ ਮਾਰ ਕੇ ਜੀ ਉੱਥੇ ਚੱਲ ਗਏ ਪ੍ਰਧਾਨ ਮੰਤਰੀ ਬਣਨ ਵਾਸਤੇ, ਉਹਦੇ ਵਾਸਤੇ ਪਤਾ ਨੀ ਕਿਵੇਂ ਲੱਗਦਾ ਜੀ, ਉਹ ਕਿਤੇ ਨਾ ਕਿਤੇ ਘਾਟ ਹੈ ਜੀ, ਉਹ ਉਸ ਲੈਵਲ ਦੇ ਲੀਡਰ ਨਹੀਂ ਸੀ ਹੈਗੇ। ਆਪਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਤੋਂ ਵੱਡੀ ਪੋਜੀਸ਼ਨ 'ਤੇ ਜਾ ਕੇ ਬੈਠ ਗਏ ਜੀ, ਮੈਨੂੰ ਇਹ ਫੀਲ ਹੁੰਦਾ ਹੁੰਦਾ ਜੀ।
ਠੀਕ ਹੈ ਜੀ, ਥੈਂਕ ਯੂ ਪਰਮਜੀਤ ਬਿਰਜੀ ਸਾਹਿਬ, ਥੈਂਕ ਯੂ ਜੀ। ਕੁਇਕਲੀ ਮੈਂ ਦੱਸਵਾਂ ਕਿ ਕੱਲ੍ਹ ਸ਼ਾਮ ਸਾਢੇ ਸੱਤ ਵਜੇ ਸਾਡਾ ਪੈਨਲ ਬੈਠੇਗਾ, ਮੈਂ ਵੀ ਹਾਜ਼ਰ ਹੋਵਾਂਗਾ, ਔਰ ਪੰਜਾਬ ਦੀ ਜਿਹੜੀ ਨਵੀਂ ਬਣੀ ਪਾਰਟੀ ਹੈ ਉਹਦੇ ਕੁਝ ਮੈਂਬਰਸ ਵੀ ਆਉਣਗੇ ਸਾਡੇ ਕੋਲ, ਪੰਜਾਬੀ ਏਕਤਾ ਪਾਰਟੀ। ਪੰਜਾਬੀ ਏਕਤਾ ਪਾਰਟੀ ਨੂੰ ਸਪੋਰਟ ਮਿਲੇਗੀ, ਆਮ ਆਦਮੀ ਪਾਰਟੀ ਨੂੰ ਮਿਲੇਗੀ, ਇਹਦੇ ਬਾਰੇ ਕੱਲ੍ਹ ਤੁਹਾਡੇ ਵਿਚਾਰ ਲਵਾਂਗੇ। ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਸੁੱਖੀ ਸਾਹਿਬ ਗੋ ਹੈਡ ਜੀ ਜੀ।
ਮੱਧ ਪ੍ਰਦੇਸ਼ ਦੀ ਜਿੱਥੇ ਇੱਕ ਲੜਕੀ ਹਿੰਦੂ ਲੜਕੀ ਹੋ ਗਈ ਚਰਚ ਵਿੱਚ, ਉਹਨੂੰ ਹਿੰਦੂਆਂ ਨੇ ਬਾਹਰ ਕੱਢ ਕੇ ਲਿਆ ਕੇ ਉਹਨੂੰ ਮਾਰ ਮਾਰ ਕੇ ਸ਼ਕਲ ਮਾਰ ਕੇ ਮੁੜ ਕੇ ਉਹਨੂੰ ਜਿੰਦਾ ਜਲਾ ਤਾ। ਇਹ ਕਿੰਨੀ ਕੁ ਵੱਡੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਹੈ, ਜਿਹੜੇ ਲੋਕੀ ਉੱਥੇ ਰੌਲਾ ਪਾਉਂਦੇ ਆ ਸਾਰਿਆਂ ਨੂੰ ਬਰਾਬਰ ਦੇ ਹਾਕਿਆਂ ਰਹਿਣ ਦੇ ਜਾਂ ਆਪਣੇ ਪਾਠ ਪੂਜਾ ਕਰਨ ਦੇ, ਜਿਆਦਾ ਉਹਦੇ ਨਾਲ ਹੋਈ ਹੈ ਕੀ ਵਜ੍ਹਾ ਹੋਈ ਹੈ, ਤੇ ਇਹ ਥੋੜਾ ਜਿਹਾ ਇਸ ਬਾਰੇ ਝਾਤੀ ਪਾ ਸਕਦੇ ਹੋ ਵੱਧ ਜਾਵੇ, ਮਿਹਰਬਾਨੀ।
ਸਰ ਜੀ ਮੇਰੇ ਵਿਚਾਰ ਤੇ ਇਹਨਾਂ ਮਾਮਲਿਆਂ ਦੇ ਉੱਤੇ ਤੁਸੀਂ ਜਾਣਦੇ ਹੀ ਹੋ, ਬੜੇ ਬਹੁਤ ਹੀ ਜ਼ਿਆਦਾ ਕਲੀਅਰ ਨੇ, ਔਰ ਹੋ ਸਕਦਾ ਕੋਈ ਐਗਰੀ ਕਰੇ ਜਾਂ ਨਾ ਕਰੇ ਇਹਨਾਂ ਦੇ ਨਾਲ, ਕਿ ਹਿੰਦੂ ਲੜਕੀ ਚਰਚ ਵਿੱਚ ਚਲੀ ਗਈ ਜਾਂ ਮੁਸਲਿਮ ਬੰਦਾ ਇਹਦੇ 'ਚ ਚਲਾ ਗਿਆ, ਕਿੰਨਾ ਕੁ ਵੱਡਾ ਤੂਫਾਨ ਇਹਦੇ ਨਾਲ ਆ ਗਿਆ। ਚੰਗਾ ਇਨਸਾਨ ਬਣਨ ਦੀ ਅਸੀਂ ਗੱਲ ਘੱਟ ਕਰਦੇ ਹਾਂ, ਔਰ ਦੂਸਰਿਆਂ ਨੂੰ ਅਸੀਂ ਇਸੇ ਤਰ੍ਹਾਂ ਆਪਣੀ ਜ਼ਬਰਦਸਤੀ ਆਪਣੀ ਸੋਚ ਜਿਹੜੀ ਹੈ ਦੂਸਰਿਆਂ 'ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਬਾਰੇ ਨੈਕਸਟ ਵੀਕ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਫਿਰ ਗੱਲ ਕਰ ਲੈਣਾ ਡਿਟੇਲ 'ਚ, ਮੈਂ ਤਾਂ ਹਮੇਸ਼ਾ ਹੀ ਤਿਆਰ ਹੁੰਦਾ ਇਸ ਮੁੱਦੇ ਦੇ ਉੱਤੇ ਗੱਲ ਕਰਨ ਲਈ। ਅਸੀਂ ਛੋਟੇ ਹੁੰਦਿਆਂ ਸਾਡੇ ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ 'ਚ ਅਸੀਂ ਅੱਧੇ ਬੱਚੇ ਅਸੀਂ ਕੋਨਵੈਂਟ ਸਕੂਲ 'ਚ ਪਾਉਂਦੇ ਹਾਂ, ਬੜੇ ਫਕਰ ਨਾਲ ਕਹਿੰਦੇ ਜੀ ਬੱਚੇ ਕੋਨਵੈਂਟ ਸਕੂਲ 'ਚ ਪੜ੍ਹੇ। ਉੱਥੇ ਅਸੀਂ ਕਿੱਥੇ ਜਾਂਦੇ, ਮੈਂ ਗਿਆ ਹੈਗਾ, ਛੋਟੇ ਹੁੰਦੇ ਅਸੀਂ ਚਰਚ ਵਿੱਚ ਜਾਂਦੇ ਹਾਂ, ਕੀ ਹੋ ਜਾਂਦਾ ਚਰਚ ਵਿੱਚ ਜਾਣ ਦੇ ਨਾਲ, ਕੋਈ ਚੰਗੀ ਚੀਜ਼ ਹੀ ਸਿੱਖੇਗਾ ਬੰਦਾ ਚਰਚ ਜਾਏਗਾ ਤੇ। ਸੋ ਇਹ ਛੋਟੀ ਤੰਗਦਿਲੀ ਸੋਚ ਸਾਨੂੰ ਨਹੀਂ ਰੱਖਣੀ ਚਾਹੀਦੀ। ਮੈਂ ਇੰਡੀਆ ਜਦੋਂ ਸੀਗਾ ਉੱਥੇ ਮੈਂ ਮਸਜਿਦਾਂ 'ਚ ਗਿਆ, ਇੰਡੀਆ 'ਚ ਮੰਦਿਰ ਗੁਰਦੁਆਰਾ ਚਰਚ ਵਿੱਚ, ਛੋਟੇ ਹੁੰਦੇ ਸਾਡੇ ਸਕੂਲ 'ਚ ਚਰਚ ਹੁੰਦਾ ਸੀ, ਕੋਈ ਪ੍ਰੇਅਰ ਕਰਨੀ ਤਾਂ ਚਰਚ ਵਿੱਚ ਜਾਣਾ, ਕੀ ਹੋ ਜਾਂਦਾ ਉਹਦੇ ਵਿੱਚ। ਅਗਲੇ ਵੀਕ 'ਚ ਡਿਟੇਲ 'ਚ ਗੱਲ ਕਰਾਂ। ਆਉਂਦੇ ਰਹੋ। ਲਸ਼ਿਕਾ ਜੀ ਵੈਲਕਮ, ਹੈਲੋ। ਹਾਂਜੀ ਲਸ਼ਿਕਾ ਜੀ ਵੈਲਕਮ,
ਥੈਂਕ ਯੂ ਸੋ ਮਚ ਅਜੀਤ ਜੀ।
ਤੁਸੀਂ ਆਉਂਦੇ ਰਹੋ ਜੀ, ਸਾਡੇ ਕੋਲ 2 ਮਿੰਟ ਬਾਕੀ ਨੇ, ਪਲੀਜ਼ ਤੁਸੀਂ ਆਪਣੀ ਕੋਈ ਪ੍ਰਾਪਰਟੀ ਦੀਆਂ ਡਿਟੇਲਸ ਲਸ਼ਿਕਾ ਜੀ ਜ਼ਰੂਰ ਸਾਂਝੀਆਂ ਕਰੋ
ਜੀ। ਬਿਲਕੁਲ, ਸਭ ਤੋਂ ਪਹਿਲੇ ਵਾਈ ਮੀਡੀਆ ਕੇ ਸਾਰੇ ਲਿਸਨਰਸ ਕੋ ਸੇਫ ਮਾਰਚ ਐਂਡ ਟੀਮ ਸਭਰਵਾਲ ਕੀ ਤਰਫ ਸੇ ਪਿਆਰੀ ਸੀ ਗੁੱਡ ਮਾਰਨਿੰਗ। ਜੈਸਾ ਕਿ ਇਹ ਨਯਾ ਸਾਲ ਹੈ ਔਰ ਇਸ ਸਾਲ ਮੈਂ ਹਮਨੇ ਬਹੁਤ ਹੀ ਅੱਛੀ ਨਈ ਚੀਜ਼ੇ ਪਲਾਨ ਕਰਕੇ ਰੱਖੀ ਹੈ ਆਪਣੇ ਸਾਰੇ ਕਲਾਇੰਟਸ ਕੇ ਲੀਏ, ਜਿਸਕੀ ਸ਼ੁਰੂਆਤ ਹਮ ਕਰਨੇ ਜਾ ਰਹੇ ਹੈ ਇੱਕ ਐਸੇ ਐਕਸਕਲੂਸਿਵ ਐਂਡ ਵੈਰੀ ਇੰਟਰਸਟਿੰਗ ਓਪਨ ਹਾਊਸ ਸੇ ਜੋ ਆਈ ਡੋਂਟ ਥਿੰਕ ਆਜ ਤੱਕ ਕਿਸੀ ਵੀ ਰੀਅਲ ਸਟੇਟ ਕੰਪਨੀ ਨੇ ਕਰਾ ਹੋਗਾ। ਹਮ ਇੱਕ ਐਕਸਕਲੂਸਿਵ ਬਸ ਟੂਰ ਅਰੇਂਜ ਕਰ ਰਹੇ ਹੈ ਵਿਚ ਇਜ਼ ਵੈਰੀ ਇੰਟਰਸਟਿੰਗਲੀ ਪਲਾਨਡ ਫੋਰ ਆਲ ਆਰ ਲਿਸਨਰਸ ਆਲ ਆਰ ਕਲਾਇੰਟਸ ਟੂ ਪੈਰਿਸ ਓਨਟੇਰੀਓ। There is a very good development that is coming there. You will, trust me, you will fall in love with the 75-unit urban town development along the banks of the beautiful Grand River. Paris, mein, Paris Ontario, mein bilkul Grand River ke upar ek bahut hi sundar development hone ja rahi hai of 75 urban towns. Iski details aur iski puri information session ke liye humne ek complimentary bus tour arrange kiya hai for all our clients and all our listeners. Along with that, you will enjoy a complimentary dinner for two in a very historic and a beautiful restaurant located right on the river in Paris, Ontario. Agar aap is open house ke liye ya is interesting se bus tour ke liye register karna chahte hain, all you have to do is simply text me your name and your email address and you will receive the confirmation for your seat on that bus tour. Mera number hai 647-221-5780. Once again, agar aap is bus tour pe chalna chahte hain,
ji Lishka ji, sorry main interrupt karna chah raha tha, baki baat ji Monday ko karenge. Lishka ji, you have a wonderful weekend. Bahut shukriya ji, umeed karde hain tuhade sare da weekend bahut vadhiya bitega. Program to baad gal baat kar sakde ho 647-227-8182, 647-272-8182. Have a wonderful weekend.
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future, introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. four pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com.
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
ਤਿੰਨ ਲੋਕੇਸ਼ਨ ਤੇ ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਮਿਸਿਸਾਗਾ ਵਿੱਚ ਕ੍ਰੈਡਿਟ ਨਿਊ ਤੇ ਬ੍ਰਿਸਟਨ ਰੋਡ ਦੇ ਕਾਰਨਰ ਤੇ ਖੁੱਲ ਚੁੱਕੀ ਹੈ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਨਿਯਮਿਤ ਬੇਕਰੀ ਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਾਰੀ ਦੇ ਨਾਲ ਨਾਲ ਇਹਨਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ ਕੇਟਰਿੰਗ ਦਾ ਖਾਸ ਪ੍ਰਬੰਧ ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਨ ਰੋਡ ਵੈਸਟ ਫੋਨ ਨੰਬਰ 905-565-6999
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto.